ਫਰੀਦਾ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ। ਸੂਫੀ ਸੰਤ ਬਾਬਾ ਫਰੀਦ ਜਿਨ੍ਹਾਂ ਦੇ ਅਮਰ ਬੋਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹਨ, ਇਸ ਪਾਵਨ ਪਵਿੱਤਰ ਸਲੋਕ ਦੇ ਰਾਹੀਂ ਆਪਣੀ ਮਹਾਨ ਨਿਰਮਾਣਤਾ ਪ੍ਰਗਟ ਕਰ ਰਹੇ ਨੇ। ਸੂਫੀਆਂ ਦਾ ਲਿਬਾਸ ਅਕਸਰ ਕਾਲੇ ਕੱਪੜੇ ਹੁੰਦਾ ਹੈ। ਸੂਫੀ ਸੰਤ ਅਕਸਰ ਜਿਸਮ ਦੇ ਤਮਾਮ ਕੱਪੜੇ ਕਾਲੇ, ਮੋਢੇ 'ਤੇ ਕਾਲੀ ਕਮਲੀ ਰੱਖਦੇ ਨੇ। ਆਪ ਕਹਿੰਦੇ ਨੇ ਸਾਰੇ ਕੱਪੜੇ ਮੇਰੇ ਕਾਲੇ ਨੇ, ਮੈਂ ਤਮਾਮ ਵੇਸ਼ਭੂਸ਼ਾ ਕਾਲੀ ਧਾਰਨ ਕੀਤੀ ਹੋਈ ਹੈ, ਭਾਵ ਸਾਰੇ ਦਾ ਸਾਰਾ ਜਾਮਾ ਮੇਰਾ ਦਰਵੇਸ਼ਾਂ ਵਾਲਾ ਹੈ, ਪਰ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਇਹਨਾਂ ਕੱਪੜਿਆਂ ਕਰਕੇ ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ, ਪਰ ਅੰਦਰੋਂ ਤਾਂ ਮੈਂ ਗੁਨਾਹਾਂ ਨਾਲ ਭਰਿਆ ਹੋਇਆ। ਦਰਅਸਲ ਸੰਤ ਉਹ ਹੈ ਜੋ ਅੰਤਰਮੁਖੀ ਹੋਵੇ, ਔਰ ਜਿਤਨਾ ਕੋਈ ਅੰਤਰਮੁਖੀ ਹੋਵੇਗਾ ਗਹਿਰੇ ਤਲ ਦੇ ਵਿੱਚ ਪਿਛਲੇ ਜਨਮਾਂ ਦੇ ਵੀ ਔਗੁਣ ਦਿਖਾਈ ਦੇਣ ਲੱਗ ਪੈਂਦੇ ਨੇ, ਸਾਰੇ ਸੰਸਕਾਰ ਦਿਖਾਈ ਦੇਣ ਲੱਗ ਪੈਂਦੇ ਨੇ। ਸੰਸਾਰੀ ਅਸੀਂ ਉਸਨੂੰ ਕਹਿੰਦੇ ਹਾਂ ਜੋ ਦੂਸਰੇ ਨੂੰ ਬਹੁਤ ਗਹਿਰੇ ਤਲ ਦੇ ਵਿੱਚ ਵੇਖਦਾ ਹੈ, ਦੂਸਰੇ ਨੂੰ 7 ਪੀੜ੍ਹੀਆਂ ਤੱਕ ਵੇਖਦਾ ਹੈ ਅਤੇ ਅਗਲੇ ਦੀਆਂ 7 ਪੀੜ੍ਹੀਆਂ ਵੰਡ ਕੇ ਰੱਖ ਦਿੰਦਾ ਹੈ। ਦੂਸਰੇ ਨੂੰ ਉੱਪਰੋਂ ਉੱਪਰੋਂ ਹੀ ਵੇਖਣਾ ਚਾਹੀਦਾ ਹੈ, ਕਿਉਂਕਿ ਉੱਪਰ ਉੱਪਰ ਹਰ ਮਨੁੱਖ ਨੇ ਗੁਣ ਹੀ ਰੱਖੇ ਹੋਏ ਨੇ ਤਾਂ ਕਿ ਦੂਜਿਆਂ ਦੇ 'ਚ ਗੁਣ ਦਿਖਾਈ ਦੇਣ ਅਤੇ ਸਾਡੀ ਸਾਂਝ ਗੁਣਾਂ ਨਾਲ ਬਣ ਸਕੇ। ਸਾਂਝ ਕਰੀ ਜੇ ਗੁਣੇ ਕੇਰੀ ਛੋੜ ਔਗੁਣ ਚੱਲੀਏ। ਦੂਜਿਆਂ ਦੇ 'ਚ ਗੁਣ ਵੇਖ ਕੇ ਅਤੇ ਗੁਣਾਂ ਨਾਲ ਜਿਹੜੀ ਸਾਂਝ ਬਣਾਈਏ ਤਾਂ ਰਿਸ਼ਤਾ ਭਗਵਾਨ ਨਾਲ ਜੁੜਦਾ ਹੈ, ਪਰ ਦੂਜਿਆਂ ਦੇ 'ਚ ਗਹਿਰੇ ਤਲ 'ਤੇ ਵੇਖ ਕੇ ਚਾਹਤ ਮਾਰ ਕੇ ਔਗੁਣਾਂ ਨੂੰ ਵੇਖੀਏ ਅਤੇ ਜੈਸੇ ਔਗੁਣ ਦਿਖਾਈ ਦੇਣ ਤਾਂ ਫਿਰ ਤਾਂ ਸ਼ੈਤਾਨ ਨਾਲ ਸੰਬੰਧ ਜੁੜਦਾ ਹੈ, ਦੂਸਰਾ ਬੁਰਾ ਦਿਖਾਈ ਦੇਣ ਲੱਗ ਪੈਂਦਾ ਹੈ ਔਰ ਦੂਸਰੇ ਨਾਲ ਨਫ਼ਰਤ ਹੋਣ ਲੱਗ ਪੈਂਦੀ ਹੈ। ਸੰਤ ਦੀ ਇਹ ਜੀਵਨ ਸ਼ੈਲੀ ਬਣ ਜਾਂਦੀ ਹੈ, ਦੂਸਰੇ ਨੂੰ ਉੱਪਰੋਂ ਉੱਪਰੋਂ ਵੇਖਦਾ ਹੈ, ਆਪਣੇ ਨੂੰ ਗਹਿਰੇ ਤਲ ਦੇ 'ਚ ਵੇਖਦਾ ਹੈ, ਆਪਣੇ ਉਸਨੂੰ ਔਗੁਣ ਦਿਖਾਈ ਦਿੰਦੇ ਨੇ, ਦੂਸਰਿਆਂ ਦੇ ਗੁਣ ਦਿਖਾਈ ਦਿੰਦੇ ਨੇ, ਪ੍ਰਾਰਥਨਾ ਨਾਲ ਭਰ ਜਾਂਦਾ ਹੈ, ਨਿਰਮਾਣਤਾ ਨਾਲ ਭਰ ਜਾਂਦਾ ਹੈ, ਹੰਕਾਰ ਲਈ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ, ਹੰਕਾਰ ਖੜ੍ਹਾ ਹੋ ਸਕੇ ਉਸਨੂੰ ਕੋਈ ਟਿਕਾਣਾ ਨਹੀਂ ਮਿਲਦਾ। ਤਾਂ ਇਹ ਬੜੀ ਪ੍ਰਬਲ ਨਿਰਮਾਣਤਾ ਬਾਬਾ ਫਰੀਦ ਇਸ ਸਲੋਕ ਦੇ 'ਚ ਪ੍ਰਗਟ ਕਰ ਰਹੇ ਨੇ। ਕਾਲੇ ਮੇਰੇ ਕੱਪੜੇ ਨੇ, ਸਾਰਾ ਦਰਵੇਸ਼ੀ ਲਿਬਾਸ ਹੈ ਮੇਰਾ, ਔਰ ਦੁਨੀਆ ਮੈਨੂੰ ਦਰਵੇਸ਼ ਕਹਿ ਰਹੀ ਹੈ, ਪਰ ਵਾਸਤਵਿਕ ਮੈਂ ਤਾਂ ਗੁਨਾਹਾਂ ਨਾਲ ਭਰਿਆ ਹੋਇਆਂ, ਪਾਪਾਂ ਨਾਲ ਭਰਿਆ ਹੋਇਆਂ। ਅਗਾਂਹ ਚੱਲ ਕੇ ਬਾਬਾ ਫਰੀਦ ਇਸੇ ਸਲੋਕ ਨੂੰ ਹੋਰ ਗਹਿਰਾ ਰੂਪ ਦੇ ਰਹੇ ਨੇ। ਤੱਤੀ ਤੋਏ ਨਾ ਪੱਲਵੇ ਜੇ ਜਲ ਟੁੱਬੀ ਦੇ, ਫਰੀਦਾ ਜੋ ਡੋਹਾਗਣ ਰੱਬ ਦੀ ਝੂਰੇ ਦੀ ਝੂਰੇ। ਤੱਤੀ ਤੋਏ ਨਾ ਪੱਲਵੇ, ਪਾਣੀ ਦੀ ਸੜੀ ਹੋਈ ਖੇਤੀ ਨਹੀਂ ਪਲਰਦੀ ਪਾਣੀ ਦੇਣ ਨਾਲ, ਪਾਣੀ ਤਾਂ ਹਰਾ ਭਰਾ ਕਰਦਾ ਹੈ ਜ਼ਮੀਨ ਨੂੰ, ਸਾਰੀ ਹਰਿਆਵਲ ਤਾਂ ਪਾਣੀ ਕਰਕੇ ਹੈ, ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਹੇ। ਪਰ ਕਿਧਰੇ ਕਿਧਰੇ ਦੇਖਣ ਨੂੰ ਆਇਆ ਹੈ ਪਾਣੀ ਦੀ ਮਰੀ ਹੋਈ ਖੇਤੀ, ਪਾਣੀ ਨੇ ਹੀ ਸਾੜ ਦਿੱਤਾ ਹੈ। ਸਤਸੰਗ ਤਾਂ ਇਸ ਵਾਸਤੇ ਹੈ, ਗਿਆਨ ਤਾਂ ਇਸ ਵਾਸਤੇ ਹੈ ਪ੍ਰਭੂ ਦਾ ਚਿੰਤਨ ਹੋਵੇ, ਸੇਵਾ ਤਾਂ ਇਸ ਵਾਸਤੇ ਹੈ ਨਿਰਮਾਣਤਾ ਪੈਦਾ ਹੋਵੇ, ਪਰ ਸੇਵਾ ਕਰਕੇ ਗਿਆਨ ਕਰਕੇ ਪ੍ਰਭੂ ਚਿੰਤਨ ਕਰਕੇ ਜਿਸ ਦੇ ਅੰਦਰ ਹੰਕਾਰ ਪੈਦਾ ਹੋ ਗਿਆ ਕਿ ਮੈਂ ਇੱਥੋਂ ਵੱਡੀ ਹੋਰ ਕੋਈ ਸੇਵਾ ਨਹੀਂ ਕਰ ਸਕਦਾ, ਮੈਥੋਂ ਵੱਡਾ ਹੋਰ ਕੋਈ ਸੰਤ ਭਗਤ ਨਹੀਂ ਹੈ ਔਰ ਮੇਰੇ ਤੋਂ ਜ਼ਿਆਦਾ ਕੋਈ ਗਿਆਨੀ ਨਹੀਂ ਹੈ। ਐਸਾ ਪ੍ਰਬਲ ਹੰਕਾਰ ਜਿਸ ਦੇ ਅੰਦਰ ਸੇਵਾ ਕਰਕੇ, ਗਿਆਨ ਕਰਕੇ, ਚਿੰਤਨ ਕਰਕੇ ਪੈਦਾ ਹੋ ਗਿਆ, ਤਾਂ ਬਾਬਾ ਫਰੀਦ ਕਹਿੰਦੇ ਨੇ ਤੇ ਪਾਣੀ ਦੀ ਸੜੀ ਹੋਈ ਖੇਤੀ ਹੈ, ਇਹ ਗਿਆਨ ਨਾਲ ਪਰਲੇਗੀ ਨਹੀਂ, ਇਹ ਸਤਸੰਗ ਵਿੱਚ ਹਰੀ ਭਰੀ ਨਹੀਂ ਹੋ ਸਕੇਗੀ, ਇਹਨੂੰ ਪਾਣੀ ਨੇ ਮਾਰ ਦਿੱਤਾ ਹੈ। ਇਹ ਸਤਸੰਗ ਕਰਕੇ ਹੰਕਾਰੀ ਹੋ ਗਿਆ, ਇਹ ਗਿਆਨ ਕਰਕੇ ਹੰਕਾਰੀ ਹੋ ਗਿਆ, ਇਹਨੇ ਉਲਟਾ ਅਸਰ ਕਬੂਲ ਕਰ ਲਿਆ। ਔਰ ਇਸ ਤਰ੍ਹਾਂ ਦਾ ਜੋ ਜੀਵ ਹੈ ਹਰ ਵਕਤ ਝੁਰਦਾ ਰਹਿੰਦਾ ਹੈ, ਹਰ ਵਕਤ ਚਿੰਤਾ ਵਿੱਚ ਰਹਿੰਦਾ ਹੈ, ਹਰ ਵਕਤ ਉਸਦੇ ਦਿਲ ਦਿਮਾਗ ਦੇ ਉੱਤੇ ਤਣਾਅ ਬਣਿਆ ਰਹਿੰਦਾ ਹੈ, ਬੋਝ ਬਣਿਆ ਰਹਿੰਦਾ ਹੈ, ਸਤਸੰਗ ਦੇ ਚੋਂ ਸਕੂਨ ਮਿਲਿਆ ਨਹੀਂ ਅਤੇ ਸਤਸੰਗ ਤੋਂ ਹੋਰ ਵੱਡੀ ਕੋਈ ਥਾਂ ਨਹੀਂ। ਪਰਮਾਤਮਾ ਦੇ ਗਿਆਨ ਨੇ ਹੰਕਾਰੀ ਬਣਾ ਦਿੱਤਾ ਹੈ ਅਤੇ ਨਿਰਮਾਣਤਾ ਲੱਭ ਸਕੇ ਹੋਰ ਕੋਈ ਟਿਕਾਣਾ ਨਹੀਂ। ਸੇਵਾ ਕਰਕੇ ਵੀ ਹੰਕਾਰੀ ਬਣ ਗਿਆ ਹੈ, ਤਾਂ ਇਸ ਤਰ੍ਹਾਂ ਦੇ ਮਨੁੱਖ ਦੇ ਅੰਦਰ ਝੋਰੇ ਬਹੁਤ ਜ਼ਿਆਦਾ ਆਉਂਦੇ ਨੇ, ਕੋਈ ਆਸ ਵੀ ਨਹੀਂ ਰਹਿ ਜਾਂਦੀ ਕਿ ਕਿੱਥੋਂ ਆਨੰਦ ਪ੍ਰਾਪਤ ਹੋਵੇ, ਕਿੱਥੋਂ ਸਕੂਨ ਪ੍ਰਾਪਤ ਹੋਵੇ, ਜਿੱਥੋਂ ਸਾਰੀ ਦੁਨੀਆ ਸਕੂਨ ਲੱਭਦੀ ਹੈ ਔਰ ਬਹੁਤਿਆਂ ਦੀ ਝੋਲੀ ਦੇ ਵਿੱਚ ਇਹ ਆਨੰਦ ਪੈ ਜਾਂਦਾ ਹੈ, ਉੱਥੇ ਤਾਂ ਇਸਨੇ ਹੰਕਾਰ ਸਿੱਖ ਲਿਆ, ਉਸ ਤੋਂ ਤਾਂ ਹੰਕਾਰ ਆਪਣੇ ਆਪ ਨੂੰ ਜੋ ਹੈ ਵਧਾ ਰਿਹਾ ਹੈ। ਤਾਂ ਬਾਬਾ ਫਰੀਦ ਕਹਿੰਦੇ ਨੇ ਇਸ ਪਾਣੀ ਦੀ ਮਰੀ ਹੋਈ ਖੇਤੀ ਦਾ ਕੋਈ ਇਲਾਜ ਨਹੀਂ, ਇਸ ਤੱਤੀ ਪਾਣੀ ਦੀ ਸੜੀ ਹੋਈ ਦਾ ਹੁਣ ਪਲਣਾ ਔਖਾ ਹੈ, ਕਠਿਨ ਹੈ। ਦਰਅਸਲ ਉਹਨਾਂ ਦਰਵੇਸ਼ਾਂ ਬਾਰੇ, ਉਹਨਾਂ ਧਾਰਮਿਕ ਮਨੁੱਖਾਂ ਬਾਰੇ ਕਹਿ ਰਹੇ ਨੇ ਜੋ ਦਿਨ ਰਾਤ ਧਾਰਮਿਕ ਮੰਦਰਾਂ ਵਿੱਚ ਰਹੇ, ਇਬਾਦਤ ਗਾਹਾਂ ਵਿੱਚ ਰਹੇ, ਧਾਰਮਿਕ ਲਿਬਾਸ ਦੇ ਵਿੱਚ ਰਹੇ, ਧਾਰਮਿਕ ਮਾਹੌਲ ਵਿੱਚ ਰਹੇ, ਫਿਰ ਵੀ ਆਪਣੇ ਆਪ ਨੂੰ ਧਾਰਮਿਕ ਨਾ ਬਣਾ ਸਕੇ, ਫਿਰ ਵੀ ਪਰਮ ਆਨੰਦ ਦੀ ਪ੍ਰਾਪਤੀ ਨਾ ਕਰ ਸਕੇ। ਔਰ ਐਸੀ ਤਾਦਾਦ ਥੋੜ੍ਹੀ ਨਹੀਂ, ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਹੈ। ਧਾਰਮਿਕ ਮੰਦਰਾਂ ਵਿੱਚ ਮਨੁੱਖ ਬੈਠੇ ਨੇ, ਮੰਦਰ ਧਾਰਮਿਕ ਨੇ, ਮਨੁੱਖ ਧਾਰਮਿਕ ਨਹੀਂ ਹੈ। ਧਾਰਮਿਕ ਸਥਲਾਂ ਵਿੱਚ ਮਨੁੱਖ ਬੈਠੇ ਨੇ, ਬਹੁਤਾਤ ਵਿੱਚ ਬੈਠੇ ਨੇ, ਸਥਲ ਧਾਰਮਿਕ ਨੇ, ਮੰਦਰ ਧਾਰਮਿਕ ਨੇ, ਮਨੁੱਖ ਆਪਣੇ ਆਪ ਨੂੰ ਧਾਰਮਿਕ ਨਹੀਂ ਬਣਾ ਸਕਿਆ। ਬਾਬਾ ਫਰੀਦ ਕਹਿੰਦੇ ਨੇ ਕਿ ਧਾਰਮਿਕ ਮੰਦਰ ਵਿੱਚ ਬੈਠ ਕੇ ਜੋ ਆਪਣੇ ਅੰਦਰ ਦਇਆ ਨਹੀਂ ਪੈਦਾ ਕਰ ਸਕਿਆ, ਗਿਆਨ ਨਹੀਂ ਪੈਦਾ ਕਰ ਸਕਿਆ, ਸਮਾਧੀ ਲੀਨ ਨਹੀਂ ਹੋ ਸਕਿਆ, ਪਰਮ ਆਨੰਦ ਨੂੰ ਨਹੀਂ ਪੈਦਾ ਕਰ ਸਕਿਆ, ਇਹ ਤਾਂ ਫਿਰ ਪਾਣੀ ਦੀ ਮਰੀ ਹੋਈ ਖੇਤੀ ਹੈ ਅਤੇ ਇਸ ਦਾ ਪਲਣਾ ਹੁਣ ਬਹੁਤ ਔਖਾ ਹੈ, ਇਸ ਨੂੰ ਹਰਾ ਭਰਾ ਕਰਨਾ ਹੁਣ ਬਹੁਤ ਔਖਾ ਹੈ। ਇੱਕ ਹੋਰ ਸਲੋਕ ਦੇ ਰਾਹੀਂ ਵੀ ਇਸ ਸਲੋਕ ਦੀ ਵਿਚਾਰਧਾਰਾ ਨੂੰ, ਉੱਪਰਲੇ ਸਲੋਕ ਦੀ ਵਿਚਾਰਧਾਰਾ ਨੂੰ ਬਾਬਾ ਫਰੀਦ ਅੱਗੇ ਵਧਾਉਂਦੇ ਨੇ। ਜਾਂ ਕੁਆਰੀ ਤਾਂ ਚਾਉ ਵਿਆਵੀ ਤਾਂ ਮਾਮਲੇ ਫਰੀਦਾ ਇਹੋ ਪਛੁਤਾਵਾ ਵਤ ਕੁਆਰੀ ਨਾ ਥੀਏ। ਸੁਹਾਗਣਾ ਨੂੰ ਵੇਖ ਕੇ, ਨੌ ਵਿਆਹਤਾਵਾਂ ਨੂੰ ਵੇਖ ਕੇ ਕੁਆਰੀ ਦੇ ਅੰਦਰ ਵੀ ਚਾਅ ਪੈਦਾ ਹੋਇਆ, ਮੈਂ ਵੀ ਸੁਹਾਗ ਦਾ ਜੋੜਾ ਪਹਿਨਾ, ਮੈਂ ਵੀ ਸੁਹਾਗ ਦਾ ਚੂੜਾ ਪਹਿਨਾ, ਮੇਰੇ ਘਰ ਵੀ ਸੁਹਾਗ ਦੇ ਗੀਤ ਗਾਏ ਜਾਣ, ਮੈਂ ਵੀ ਸੁਹਾਗ ਦੇ ਗੀਤ ਸੁਣਾ, ਮੇਰਾ ਵੀ ਕੋਈ ਲਾੜਾ ਹੋਵੇ, ਮੈਂ ਵੀ ਕਿਸੇ ਦਾ ਦਾਮਨ ਪਕੜਾਂ, ਮੈਂ ਵੀ ਕਿਸੇ ਦੀ ਸਾਥਣ ਬਣਾ, ਮੇਰਾ ਵੀ ਕੋਈ ਸਾਥੀ ਹੋਵੇ। ਇਸ ਤਰ੍ਹਾਂ ਦੀ ਚਾਹਤ ਕੁਆਰੀ ਦੇ ਅੰਦਰ ਪੈਦਾ ਹੋਈ। ਜਾਂ ਕੁਆਰੀ ਤਾਂ ਚਾਉ ਵਿਆਵੀ ਤਾਂ ਮਾਮਲੇ, ਜਦ ਵਿਆਹੀ ਗਈ ਤਾਂ ਮਾਮਲੇ ਖੜ੍ਹੇ ਹੋ ਗਏ, ਗ੍ਰਸਤ ਦੀਆਂ ਜ਼ਿੰਮੇਵਾਰੀਆਂ, ਰਿਸ਼ਤਿਆਂ ਨੂੰ ਸਮਝਣ ਦੀ ਜਾਚ ਔਰ ਸਾਰੇ ਰਿਸ਼ਤਿਆਂ ਦੇ ਨਾਲ ਵਰਤਨ ਵਲੇਵਾ ਔਖਾ ਹੋ ਗਿਆ। ਸਿਮਰਨ ਕਰਦਿਆਂ ਹੋਇਆਂ ਲੋਕਾਂ ਨੂੰ ਵੇਖ ਕੇ ਸਿਮਰਨ ਕਰਨ ਦਾ ਚਾਅ ਪੈਦਾ ਹੋਇਆ। ਦਰਵੇਸ਼ੀ ਲਿਬਾਸ ਵਿੱਚ ਲੋਕਾਂ ਨੂੰ ਦੇਖ ਕੇ, ਧਾਰਮਿਕ ਬਸਤਰਾਂ ਵਿੱਚ ਦੁਨੀਆਂ ਨੂੰ ਦੇਖ ਕੇ ਸੰਤ ਬਣਨ ਦਾ ਚਾਅ ਪੈਦਾ ਹੋਇਆ। ਧਾਰਮਿਕ ਕੱਪੜੇ ਵੀ ਪਹਿਨ ਲਏ, ਧਾਰਮਿਕ ਲਿਬਾਸ ਵੀ ਪਹਿਨ ਲਿਆ और धार्मिक कर्म भी करन लग पे है, फिर भी बहुत सारे मामले खड़े हो गए। संसार विच किवें रहना है, वर्तन वलेवा किस तरह होवे, जगत दे नाल साडा व्यवहार किस तरह होवे, इस नूं सही ढंग नाल निभाउणा औखा हो गया, कठिन हो गया, मामले खड़े हो गए। फरीदा एहो पछताओ वत कुआरी ना थी। हुण ते इक्को ही पछतावा है, बड़ा प्रबल पछतावा, सुहागण बन के सुहागण हो ना सकी, पति मिलिया ने परम आनंदी प्राप्ति होई नहीं, सुहाग दा चूड़ा भी पहन लिया, सुहाग दा जोड़ा भी पहन लिया, सुहाग दे गीत भी गा लै, और कल्पना दी दुनिया दे जीवन साथी नाल सांझ भी बना ली, लेकिन फिर भी सांझ बन ना सकी। चूड़ा भी कोल है, लिबास भी कोल है, सुहाग दा जोड़ा भी कोल है, सारे दा सारा धार्मिक शिंगार मौजूद है, परमात्मा नहीं है। पर हुण पिछे मुड़ना भी बड़ा औखा है, हुण फिर कुआरी होना भी बड़ा औखा है, व्याह जो हो गया, सुहागण जो बन गई, हुण किस तरह कुआरी होवे। थोड़ी जिया भी कसक, थोड़ी जिया भी झलक किसे नूं परमात्मा दे मिल जाए, थोड़ा जिया भी धार्मिक शौक किसे दे अंदर पैदा हो गया है, और किणका मात्र भी जिसनों सूझ बूझ मिल गई है, ऐसा मनुख फिर पिछे तो नहीं मुड़दा। एक गल वखरी है कि वह अगे ना जा सके, लेकिन पिछे नहीं मुड़ेगा। बाबा फरीद इस पावन पवित्र श्लोक विच यही कुछ कह रहे ने, वत कुआरी ना थिए। हुण कुआरी होना तो औखा है, मुश्किल है, पिछे मुड़ना तो बहुत औखा है, पर उस तो भी औखा है अगे जाना। तो विचकार खड़े रहन दा ये जो दुख है, बाबा फरीद इस श्लोक विच वर्णन कर रहे ने। करीबन करीबन धार्मिक दुनिया विच यही लोग ने जिन्हां लई अगे जाना तो बहुत औखा है, और पिछे भी नहीं मुड़ना चाहते। संसार देख लिया है, परिवार देख लिया है, पदार्थां दा रस देख लिया है इन्हां धार्मिक लोगों ने, लेकिन धर्म दा अगला पेंडा चढ़ाई दा है, बिखड़ी घाटी है, अगे चलना बड़ा औखा है, और पिछे मुड़न दी चाहत रही नहीं। तो बड़ी भारी मानसिक पीड़ा देच इस तरह दे धार्मिक लोग आते ने, जो मंदरां देच बैठे ने, मस्जिदां दे निमाजी, गुरुद्वारियां दे सत्संगी, अगे जाना बड़ा औखा है और पिछे मुड़ना नहीं चाहते। तो ये दुबधा दा बोझ तनाव अक्सर ये धार्मिक मनुख झेलते ने, और इस दुख देच वो जो है जीवदे ने। जिहड़े वाकई इस घाटी ते चढ़ के परम आनंद नूं प्राप्त कर लैंदे ने, आम जगत नूं इस तरह दे धार्मिक मनुखां दी कुछ समझ होंदी नहीं। उन्हां दी बैरूनी जीवन शैली तों कई दफा वो उन्हां दे मन बारे अंदाजे ला लैंदे ने और गलत ला लैंदे ने। वो गलत अंदाजे कोई ना लावे, बाबा फरीद अगले श्लोकां विच बड़ी सोहनी जो है जानकारी दे रहे ने। फरीदा कलर केरी छपड़ी आए उलथे हंज, चिंजू बोड़न ना पीवे उड़न संधी डंजे। हंस आके बैठ गया है कलरी छपरी देच, और वो जो छपड़ी है, वो जो मैला पानी है, अपनी चुंझवी विचे पाई है, पींदे नहीं ने पानी, पींदे नहीं ने, क्योंकि मैला पानी पीवना हंस दा सुभाव नहीं है। कलरी छपड़ी ते बैठना हंस दा सुभाव नहीं है, पर सुते सिद्ध ऐसा मौका बन गया, बैठ गए ने, लेकिन ये मैला पानी पींदे नहीं ने। ਕਈ ਥਾਂ ਐਸਾ ਦੇਖਣ ਨੂੰ ਮਿਲਦਾ ਹੈ ਕਿ ਇੱਕ ਬ੍ਰਹਮ ਗਿਆਨੀ, ਇੱਕ ਮਹਾਨ ਸੰਤ, ਇੱਕ ਪਰਮਾਤਮਾ ਆਮ ਸੰਸਾਰੀਆਂ ਦੀ ਤਰ੍ਹਾਂ ਵਿਵਹਾਰ ਕਰਨ ਲੱਗ ਪੈਂਦੀ ਹੈ, ਜਾਂ ਉਹ ਪੁਰਸ਼ ਉੱਥੇ ਬੈਠਾ ਹੈ ਜਿੱਥੇ ਆਮ ਸਾਧਾਰਨ ਮਨੁੱਖ ਜਾਂ ਨੀਵੇਂ ਲੋਕ ਬੈਠੇ ਨੇ। ਤਾਂ ਕਈ ਦਫ਼ਾ ਜਿਨ੍ਹਾਂ ਦਾ ਨਾਪਣਾ ਅਤੇ ਤੋਲਣਾ ਹੀ ਕੰਮ ਆਉਂਦਾ ਹੈ, ਉਹ ਕਹਿੰਦੇ ਨੇ ਕਮਾਲ ਦੀ ਗੱਲ, ਇਹ ਹੰਸ ਛੱਪੜੀ ਦੇ 'ਚ ਬੈਠਾ ਹੈ ਔਰ ਕੱਲਰ ਦੀ ਛੱਪੜੀ ਦੇ 'ਚ, ਇਹ ਸੰਤ ਫਲਾਣੀ ਥਾਂ 'ਤੇ ਬੈਠਾ ਹੈ, ਗਲਤ ਥਾਂ 'ਤੇ ਬੈਠਾ ਹੈ, ਗਲਤ ਥਾਂ 'ਤੇ ਬੈਠ ਗਿਆ, ਗਲਤ ਕਰ ਨਹੀਂ ਰਿਹਾ, ਇਹ ਮਹਿਲੀ ਛੱਪੜੀ ਦੇ ਕੋਲ ਬੈਠ ਗਿਆ ਪਰ ਮਹਿਲਾ ਪਾਣੀ ਪੀ ਨਹੀਂ ਰਿਹਾ। ਭਾਈ ਗੁਰਦਾਸ ਜੀ ਨੇ ਇੱਕ ਬੜੀ ਸੁੰਦਰ ਗਾਥਾ ਲਿਖੀ ਹੈ ਕਿ ਮਹਾਂਪੁਰਖ ਅਚਾਨ ਚੱਕ ਗਨਕਾ ਵਾੜੇ ਆਏ ਖਲੋਤਾ। ਇੱਕ ਗਨਕਾ, ਇੱਕ ਵੇਸਵਾ, ਰਾਤ ਨੂੰ ਤੂਫਾਨ ਆਇਆ, ਜ਼ੋਰ ਦਾ ਮੀਂਹ ਪੈ ਰਿਹਾ, ਤਨਹਾ ਬੈਠੀ ਆਪਣੀ ਕੋਠੇ 'ਚ, ਅੱਜ ਬਾਰਿਸ਼ ਹੈ, ਅੱਜ ਤੂਫਾਨ ਹੈ, ਅੱਜ ਇਸਦੇ ਕੋਠੇ 'ਚ ਕੋਈ ਵੀ ਨਹੀਂ ਆਇਆ। ਇੱਕ ਸਾਧੂ ਲੰਘਿਆ ਜਾ ਰਿਹਾ, ਤੂਫਾਨ ਜ਼ੋਰ ਦਾ ਹੋ ਗਿਆ, ਵਰਖਾ ਜ਼ੋਰ ਦੀ ਪੈਣ ਲੱਗ ਪਈ, ਮਨ ਵਿੱਚ ਖਿਆਲ ਆਇਆ ਕਿਧਰੇ ਪਨਾਹ ਲੈ ਲਈਏ ਔਰ ਥੋੜ੍ਹਾ ਸਮਾਂ ਕੱਟ ਲਈਏ ਜਿੰਨੇ ਚਿਰ ਤੱਕ ਬਾਰਿਸ਼ ਨਹੀਂ ਥੰਮਦੀ। ਤਾਂ ਦੁਆਰ 'ਤੇ ਦਸਤਕ ਦਿੱਤੀ, ਦੁਆਰ ਵੇਸਵਾ ਦਾ ਸੀ। ਤਾਂ ਵੇਸਵਾ ਦੇ ਦੁਆਰ 'ਤੇ ਕੋਈ ਵੇਸਵਾ ਦਾ ਚਾਹਵਾਨ ਹੀ ਦਸਤਕ ਦੇ ਸਕਦਾ ਹੈ, ਪਰ ਜੈਸੇ ਇਸ ਵੇਸਵਾ ਨੇ ਦੁਆਰ ਖੋਲਿਆ, ਦੇਖ ਕੇ ਦੰਗ ਰਹਿ ਗਈ। ਸਾਧੂ ਲਿਬਾਸ ਦੇ 'ਚ, ਧਾਰਮਿਕ ਲਿਬਾਸ ਦੇ 'ਚ ਇੱਕ ਸਾਹਮਣੇ ਸੰਤ ਖੜ੍ਹਾ ਹੈ, ਦਸਤਕ ਵੇਸਵਾ ਦੇ ਬੂਹੇ 'ਤੇ, ਪਹਿਰਾਵਾ ਧਾਰਮਿਕ। ਵੇਸਵਾ ਨੇ ਅੰਦਰ ਆਉਣ ਦਾ ਇਸ਼ਾਰਾ ਕੀਤਾ, ਸਨਮਾਨ ਹੈ, ਆਓ। ਤੋ ਬੈਠ ਗਿਆ ਇਹ ਸਾਧੂ। ਇਸਦਾ ਆਭਾ ਮੰਡਲ ਐਸਾ ਸੀ, ਇਸਦੇ ਮਸਤਕ ਤੋਂ ਲਹਿਰਾਂ ਐਸੀਆਂ ਨਿਕਲ ਰਹੀਆਂ ਸਨ, ਵੇਸਵਾ ਵੀ ਪ੍ਰਭਾਵਿਤ ਹੋ ਰਹੀ ਸੀ। ਸਾਧੂ ਅਜੇ ਖੜ੍ਹਾ ਹੈ ਅਤੇ ਕਹਿੰਦਾ, ਮਾਂ ਮੈਂ ਕਿੱਥੇ ਬੈਠਾਂ, ਮੁੱਢਾ ਅੱਗੇ ਕੀਤਾ। ਮਾਂ ਸ਼ਬਦ ਸੁਣ ਕੇ ਵੇਸਵਾ ਦੇ ਅੰਦਰ ਸੁੱਤੀ ਹੋਈ ਮਮਤਾ ਵੀ ਜਾਗ ਪਈ, ਉਸਦੇ ਵੀ ਰੋਂਗਟੇ ਖੜ੍ਹੇ ਹੋ ਗਏ। ਔਰ ਅੱਜ ਪਹਿਲੀ ਦਫ਼ਾ ਕਿਸੇ ਨੇ ਉਸਨੂੰ ਮਾਂ ਆਖਿਆ। ਕੋਈ ਵੀ ਇਸਤਰੀ ਜਿਤਨੇ ਚਿਰ ਤੱਕ ਮਾਂ ਨਹੀਂ ਬਣਦੀ, ਪੂਰਨ ਤ੍ਰਿਪਤੀ ਨਸੀਬ ਨਹੀਂ ਹੁੰਦੀ, ਅਧੂਰਾਪਣ ਰਹਿੰਦਾ ਉਸਦਾ। ਅੱਜ ਕਿਸੇ ਨੇ ਮਾਂ ਕਿਹਾ ਔਰ ਦਿਲ ਦੀ ਗਹਿਰਾਈ ਚੋਂ ਕਿਹਾ ਔਰ ਸੱਚ ਕਿਹਾ। ਇਹ ਸਾਧੂ ਪ੍ਰਭੂ ਚਿੰਤਨ ਦੇ ਚਲੀਨ ਹੈ, ਰਾਮ ਦੀ ਧੁਨੀ ਅਲਾਪ ਰਿਹਾ, ਬਾਹਰ ਵਰਖਾ ਹੋ ਰਹੀ ਹੈ ਪਾਣੀ ਦੀ, ਸਾਧੂ ਵਰਖਾ ਕਰ ਰਿਹਾ ਰਾਮ ਨਾਮ ਦੀ। ਬਾਹਰ ਦੀ ਵਰਖਾ ਤੋਂ, ਪਾਣੀ ਦੀ ਵਰਖਾ ਤੋਂ ਇਹ ਵੇਸਵਾ ਬਚੀ ਹੋਈ ਹੈ ਕਿਉਂਕਿ ਆਪਣੇ ਕੋਠੇ 'ਚ ਬੈਠੀ ਹੈ, ਪਰ ਰਾਮ ਨਾਮ ਦੀ ਵਰਖਾ ਜੋ ਇਸ ਸਾਧੂ ਨੇ ਕੀਤੀ ਭਿੱਜ ਗਈ, ਐਸੀ ਭਿੱਜੀ ਜਦ ਬਾਹਰ ਵਰਖਾ ਥੰਮ ਗਈ, ਸਾਧੂ ਚੱਲ ਪਿਆ, ਵੇਸਵਾ ਦੀ ਰਸਨਾ ਤੋਂ ਵੀ ਨਿਕਲ ਗਿਆ ਰਾਮ ਰਾਮ ਰਾਮ। ਇਹ ਸੰਤ ਵੇਸਵਾ ਦੇ ਕੋਠੇ 'ਤੇ ਥੋੜ੍ਹਾ ਜਿਹਾ ਸਮਾਂ ਕੀ ਬੈਠਾ ਕਿ ਵੇਸਵਾ ਦਾ ਕੋਠਾ ਮੰਦਰ ਬਣ ਗਿਆ। ਕਈ ਦਫ਼ਾ ਗਲਤ ਮਨੁੱਖ ਜਦ ਧਾਰਮਿਕ ਮੰਦਰਾਂ ਵਿੱਚ ਬੈਠ ਜਾਂਦੇ ਨੇ ਤਾਂ ਧਾਰਮਿਕ ਮੰਦਰਾਂ ਨੂੰ ਵੀ ਭ੍ਰਸ਼ਟ ਕਰ ਦਿੰਦੇ ਨੇ, ਮਹਿਲਾ ਕਰ ਦਿੰਦੇ ਨੇ। ਪਰ ਕਈ ਦਫ਼ਾ ਜਦ ਕੋਈ ਸੰਤ ਵੇਸਵਾ ਦੇ ਕੋਠੇ 'ਤੇ ਵੀ ਬੈਠ ਜਾਂਦਾ ਹੈ तो वेसवा का कोठा भी मंदिर बन जाता है और वेसवा देवी बन गई। आम मनुख ते कई दफा जब किसी देवी को भी बैठते हैं तो देवी नू भी भ्रष्ट करके रख देते हैं, उसनू भी वेसवा बना के रख देते हैं, पर संत वेसवा दे कोल बैठा है तो वेसवा नू देवी बना दिता है। वेसवा दा कोठा हुण देवी दा घर बन गया, तो देवी दा घर ते मंदिर आउंदा है, हरी दा मंदिर बन गया। कल तक जिथों दुनियावी गीत दी गुंजार बार पैंदी सी, अज प्रभु चिंतन दियां आवाज़ां बार निकलन लग पईआं, और हिरदा राम नाम दी बरखा नाल भिज गया। बाबा फरीद दा ऐसा कथन कि कई दफा एक संत आम दुनियादार कोल बैठ जांदा है या आम दुनियादारी वाले कम करन लग पैंदा है, उस नाल उसकी सुरत नीवी नहीं आउंदी, क्योंकि उस मैले पानी दा ग्राहक नहीं है, उस मैले पानी नूं पींदा नहीं है। पर चूंकि कलर दी छपड़ी ते बैठन करके किसे नूं भुलेखा लग सकदा है, शायद ये हंस नहीं, क्योंकि हंस कलरी छपड़ी ते नहीं बैठते। एक दूजे उदाहरण राही भी बाबा फरीद समझाने की कोशिश कर रहे ने। ये दूजा उदाहरण दूजे श्लोक विच इंज दे रहे ने, हंस उडर को धरे पया लोक विडारण जाए, गहला लोक न जानदा हंस न को धरा खाए। हंस उड़ के बाजरे दे खेत विच आण बैठा है, खेत दा रखवाला खेत दा मालक पत्थर मार के हंस नू उड़ाण दी कोशिश पिया करदा है, पर बाबा फरीद कहिंदे ने इस भोले बंदे नू, इस भोली दुनिया नू इतना बोध कौन कराए कि कोदरा हंस दा आहार नहीं है। बाजार दे संत बैठा है, संसारिक व्यवहार कर रहे है, गृहस्थी है, बाल बच्चेदार है, किरत कर रहे है, उन्हां दी पालना कर रहे है, पर आम लोकी कह देंदे ने इते बाजरे दे खेत दे ची बैठा है जिवें असी आ, एक कोई संत थोड़ी है, ताने मारने शुरू कर देंदे ने। पर कौन दसे विकारां दा कोदरा बाजार विच पसरी हुई वाशना दा कोदरा, बिखरियां हुई चिंतावां ते कामनावां दा कोदरा ये हंस नहीं खाउंदा, ये संत नहीं चुगदा, पर भुलेखा लग सकदा है। इसनूं इंज भी बयान किया जाता है कि संत नूं संत ही पहचान सकदा है, दूसरा नहीं। जैसे सुजाखा ही रोशनी नू देख सकता है, अंधा नहीं। संत नू पहचानन लई पहले संत होना, संत बनना बड़ा लाजमी है, और संत नू टोलन दी थां ते संत बनना शुरू करिए ये लाभकारी है। टोलन दे जितना समा बर्बाद होवेगा, खोजन दे जितनी शक्ति जायल होवेगी, उतना क्यों ना अपने आप नूं संत बनाने दी सर्फ करिए, उस समय नूं उस शक्ति नूं। और जैसे कोई संत बन जांदा है, परमात्मा फिर उसकी तलाश करता है, वह परमात्मा की तलाश नहीं करता। जैसे कोई पूर्ण सिख बन जांदा है तो फिर गुरु ही उसकी खोज करता है, इंज कह लो गुरु की खोज नहीं करता। भीड़ विच अगर एक बच्चा खो गया है, किधरे मां का हाथ उस तो टुट गया है, खो गया है, एक पासे हो गया है, छुट गया है, तो बच्चे ने तो सिर्फ रोना है, रोना ही काफ़ी है, रोना ही दसता है ਕਿਸੇ ਦਾ ਦਾਮਨ ਛੁੱਟ ਗਿਆ। ਰੋਣਾ ਹੀ ਦੱਸਦਾ ਹੈ ਮੈਂ ਤਨਹਾ ਰਹਿ ਗਿਆ, ਰੋਣਾ ਹੀ ਦੱਸਦਾ ਹੈ ਕਿਸੇ ਦੀ ਖੋਜ ਹੈ। ਪਰ ਇਹ ਬੱਚਾ ਹੀ ਨਹੀਂ ਰੋ ਰਿਹਾ, ਮਾਂ ਵੀ ਰੋ ਰਹੀ ਹੈ ਜਿਸ ਦੇ ਹੱਥ ਤੋਂ ਇਹ ਬੱਚਾ ਛੁੱਟ ਗਿਆ। ਇਹ ਬੱਚਾ ਹੀ ਮਾਂ ਮਾਂ ਨਹੀਂ ਕਰ ਰਿਹਾ, ਮਮਤਾ ਦੀ ਮਾਰੀ ਹੋਈ ਮਾਂ ਵੀ ਪੁੱਤ ਪੁੱਤ ਕਰ ਰਹੀ ਹੈ, ਬੱਚਾ ਬੱਚਾ ਕਰ ਰਹੀ ਹੈ। ਬੱਚਾ ਤਾਂ ਸਿਰਫ ਰੋ ਰਿਹਾ ਹੈ, ਮਾਂ ਤਲਾਸ਼ ਕਰ ਰਹੀ ਹੈ, ਮਾਂ ਖੋਜ ਕਰ ਰਹੀ ਹੈ। ਜਿਸ ਤਰ੍ਹਾਂ ਬੱਚਾ ਇੱਕ ਮਾਂ ਦੇ ਲਈ ਰੋ ਰਿਹਾ, ਤੜਪ ਰਿਹਾ, ਜਦ ਵੀ ਕਿਸੇ ਦੇ ਅੰਦਰ ਪਰਮਾਤਮਾ ਦੇ ਪ੍ਰਤੀ ਇਤਨੀ ਤੜਪਣ ਪੈਦਾ ਹੋ ਜਾਏ, ਇਤਨੀ ਖੋਜੀ ਬਿਰਤੀਆਂ ਪੈਦਾ ਹੋ ਜਾਣ, ਪਰਮਾਤਮਾ ਆਪ ਹੀ ਉਸਦੀ ਖੋਜ ਕਰ ਲੈਂਦਾ ਹੈ, ਪਰਮਾਤਮਾ ਆਪ ਹੀ ਉਸਦੀ ਤਲਾਸ਼ ਕਰ ਲੈਂਦਾ ਹੈ। ਜੈਸੇ ਕਬੀਰ ਵੀ ਕਹਿੰਦੇ ਨੇ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਤੋ ਆਪ ਸਮਝਾ ਰਹੇ ਨੇ, ਬਾਵੇਂ ਹੰਸ ਕੋਦਰੇ ਦੇ ਖੇਤ ਵਿੱਚ ਆਣ ਬੈਠਾ ਪਰ ਬਾਜਰਾ ਖਾਂਦਾ ਨਹੀਂ, ਪਰ ਆਮ ਜਗਤ ਇਸ ਭੁਲੇਖੇ ਵਿੱਚ ਪੈ ਜਾਂਦਾ ਕਿ ਜਦ ਖੋਦਰੇ ਦੇ ਖੇਤ ਵਿੱਚ ਬੈਠਾ ਹੈ ਤਾਂ ਜ਼ਰੂਰ ਖਾਂਦਾ ਹੋਵੇਗਾ, ਸ਼ੱਕ ਨਾਲ ਜੋ ਹੈ ਭਰ ਜਾਂਦਾ, ਕਿਉਂਕਿ ਹੰਸ ਦੇ ਸੁਭਾਅ ਦੀ ਸਮਝ ਨਹੀਂ, ਹੰਸ ਦੇ ਸੁਭਾਅ ਦਾ ਬੋਧ ਨਹੀਂ। ਅਗਾਂਹ ਚੱਲ ਕੇ ਬਾਬਾ ਫਰੀਦ ਖਿਆਲਾਂ ਦੀ ਲੜੀ ਨੂੰ ਬਦਲਦੇ ਹੋਇਆਂ ਇੰਝ ਬਿਆਨ ਕਰਦੇ ਨੇ, ਚੱਲ ਚੱਲ ਗਈਆਂ ਪੰਖੀਆਂ ਜਿਨੀ ਵਸਾਏ ਤਲੇ, ਫਰੀਦਾ ਸਰ ਭਰਿਆ ਵੀ ਚੱਲ ਸੀ ਥੱਕੇ ਕਵਲ ਇਕੱਲੇ। ਉਹ ਪੰਛੀ ਜੋ ਸਰੋਵਰ ਦੀ ਰੌਣਕ ਬਣੇ ਹੋਏ ਸਨ, ਗੀਤ ਗਾ ਰਹੇ ਸਨ, ਚਹਿਚਹਾ ਰਹੇ ਸਨ, ਪੰਖ ਪਸਾਰ ਰਹੇ ਸਨ, ਸਰੋਵਰ ਸੁੱਕ ਗਿਆ, ਉਡਾਰੀਆਂ ਲਾ ਦਿੱਤੀਆਂ ਪੰਛੀਆਂ ਨੇ। ਉਹ ਕਮਲ ਦੇ ਫੁੱਲ ਜੋ ਸਰੋਵਰ ਵਿੱਚ ਖਿੜੇ ਹੋਏ ਸਨ, ਜਿਨ੍ਹਾਂ ਦੇ ਉੱਪਰ ਭੌਰਿਆਂ ਦੀਆਂ ਗੁੰਜਾਰਾਂ ਸਨ, ਜਿਨ੍ਹਾਂ ਦੇ ਉੱਪਰ ਤਿਤਲੀਆਂ ਮੰਡਲਾ ਰਹੀਆਂ ਸਨ, ਉਹ ਕਮਲ ਵੀ ਜਲ ਨਾ ਹੋਣ ਕਰਕੇ ਸੁੱਕ ਗਏ, ਥੱਕ ਗਏ, ਡਿੱਗ ਗਏ। ਦਰਅਸਲ ਬਾਬਾ ਫਰੀਦ ਕਹਿ ਰਹੇ ਨੇ, ਸਿਰਫ ਮਨੁੱਖ ਹੀ ਕਬਰਾਂ 'ਚ ਨਹੀਂ ਚਲੇ ਜਾਣਗੇ, ਇੱਕ ਦਿਨ ਜ਼ਮੀਨ ਵੀ ਮਿਟ ਜਾਏਗੀ, ਇੱਕ ਦਿਨ ਸੂਰਜ ਚੰਦ ਤਾਰੇ ਵੀ ਨਹੀਂ ਰਹਿਣਗੇ। ਇਹ ਰੌਣਕ ਭਰਿਆ ਬਾਗ, ਇਹ ਸੰਸਾਰ, ਇਹ ਸਰੋਵਰ ਇਹ ਵੀ ਨਹੀਂ ਰਹੇਗਾ। ਜੋ ਅੱਖਾਂ ਨਾਲ ਦਿਖਾਈ ਦੇ ਰਿਹਾ ਹੈ, ਦ੍ਰਿਸ਼ਟੇਣ ਮਿਥਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਜੋ ਕੁਛ ਵੀ ਅੱਖ ਦੇਖ ਰਹੀ ਹੈ ਸਭ ਮਿਥਿਆ ਹੈ, ਸਭ ਦੀ ਉਮਰ ਹੈ, ਇੱਕ ਦਿਨ ਅੰਤ ਹੋ ਜਾਏਗਾ। ਇੱਕ ਮੱਛਰ ਹੈ, ਇਸਦੀ ਉਮਰ ਕੁੱਲ 24 ਘੰਟੇ ਹੈ। ਅਸੀਂ ਕਹਿੰਦੇ ਹਾਂ ਇਹ ਵੀ ਕੋਈ ਉਮਰ ਹੈ, ਪਰ ਸਾਗਰ ਵਿੱਚ ਐਸੀਆਂ ਮੱਛਲੀਆਂ ਨੇ 3-3 ਹਜ਼ਾਰ ਸਾਲ ਤੱਕ ਜ਼ਿੰਦਾ ਰਹਿੰਦੀਆਂ ਨੇ, ਔਰ ਉਹ ਕਹਿ ਸਕਦੀਆਂ ਨੇ ਇਹ ਮਨੁੱਖ ਤੇਰੀ ਵੀ ਕੋਈ ਉਮਰ ਹੈ, ਸਿਰਫ 70-80 ਸਾਲ ਜੀਵਨਾ ਅਤੇ ਫਿਰ ਮਰ ਜਾਂਦਾ। ਪਰ ਸੂਰਜ ਦੀ ਉਮਰ ਅਰਬਾਂ ਖਰਬਾਂ ਸਾਲ ਹੈ, ਜਿਸ ਕਰਕੇ ਸਮੂਹ ਬ੍ਰਹਿਮੰਡ ਦੀ ਹਰਕਤ ਜੋ ਹੈ ਚੱਲਦੀ ਹੈ। ਪਰ ਆਖਿਰ ਹੈ ਉਮਰ, ਇੱਕ ਦਿਨ ਮਿਟ ਜਾਏਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸੂਰਜ ਵੀ ਘਟ ਰਿਹਾ ਹੈ ਔਰ ਘਟ ਕੇ ਇੱਕ ਦਿਨ ਮਿਟ ਜਾਏਗਾ। ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਖਤਰ ਗਗਨੰ। ਤੋ ਇਹ ਪੰਛੀ ਇੱਕ ਦਿਨ ਉੱਡ ਜਾਣਗੇ, ਸਿਰਫ ਪੰਛੀ ਨਹੀਂ ਸਰੋਵਰ ਵੀ ਸੁੱਕ ਜਾਏਗਾ, ਔਰ ਖਿਲੇ ਹੋਏ ਕਮਲ ਦੇ ਫੁੱਲ ਵੀ ਥੱਕ ਕੇ ਰਹਿ ਜਾਣਗੇ, ਸੋਹਣੇ ਸੋਹਣੇ ਪਦਾਰਥ ਵੀ ਖਤਮ ਹੋ ਜਾਣਗੇ, ਸੰਸਾਰ ਵੀ ਮਿਟ ਜਾਏਗਾ, ਔਰ ਮਨੁੱਖ ਵੀ ਪਰਲੇ ਦੀ ਗੋਦ 'ਤੇ ਚਲਾ ਜਾਏਗਾ।
ਫਰੀਦਾ
ਇੱਟ ਸਿਰਾਣੇ ਭੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪੁਰੇ ਇੱਕ ਤੁਪਿਆ ਪਾਸ। ਮੌਤ ਦਾ ਦ੍ਰਿਸ਼ ਬਾਬਾ ਫਰੀਦ ਫਿਰ ਖਿੱਚਦੇ ਨੇ, ਜਾਪਦਾ ਹੈ ਮੌਤ ਉਹਨਾਂ ਦਾ ਮੂਲ ਚਿੰਤਨ ਸੀ। ਔਰ ਮੈਂ ਫਿਰ ਦੁਹਰਾਵਾਂ, ਕਾਲ ਚਿੰਤਨ ਹੀ ਅਕਾਲ ਚਿੰਤਨ ਹੈ। ਬਾਬਾ ਫਰੀਦ ਜੀਵਨ ਦਾ ਅਸਲੀ ਰੂਪ ਮੌਤ ਬਾਰ ਬਾਰ ਸਾਹਮਣੇ ਰੱਖਦੇ ਨੇ ਤਾਂ ਕਿ ਮਨੁੱਖ ਦੇ ਅੰਦਰ ਖੁਦਾਈ ਤੜਪ ਪੈਦਾ ਹੋ ਸਕੇ, ਰੱਬੀ ਤੜਕ ਪੈਦਾ ਹੋ ਸਕੇ। ਫਰੀਦ ਦਾ ਇੱਟ ਸਿਰਾਣੇ ਭੋਏ ਸਵਣ ਕੀੜਾ ਲੜਿਓ ਮਾਸ, ਜ਼ਮੀਨ 'ਤੇ ਸੋਣਾ ਹੋਇਆ, ਸਿਰਾਣੇ ਦੇ ਥੱਲੇ ਇੱਟ ਮਿੱਟੀ, ਔਰ ਮਾਸ ਕੀੜੇ ਖਾ ਰਹੇ ਨੇ ਕਬਰ ਦੇ 'ਚ ਪਿਆਂ, ਕੀਤੜਿਆਂ ਜੁਗ ਵਾਪਰੇ ਇੱਕਤ ਪਿਆਂ ਪਾਸ, ਇਸ ਤਰ੍ਹਾਂ ਇੱਕੋ ਹੀ ਪਾਸੇ ਪਿਆਂ, ਪਤਾ ਨਹੀਂ ਕਿਤਨੇ ਯੁੱਗਾਂ ਤੱਕ ਇੱਕ ਰੰਗ ਪਿਆ ਰਹਿੰਦਾ, ਕਿਤਨੇ ਤੱਕ ਜੋ ਹੈ ਇਹ ਹੱਡੀਆਂ ਦਾ ਢਾਂਚਾ ਪਿਆ ਰਹਿੰਦਾ। ਅਗਰ ਕੋਈ ਮਨੁੱਖ ਆਪਣੀ ਇਹ ਅਸਲੀਅਤ ਦੇਖੇ ਤਾਂ ਲਾਜ਼ਮੀ ਤਨ ਤੋਂ ਬੈਰਾਗੀ ਹੋਵੇਗਾ, ਜਗਤ ਤੋਂ ਬੈਰਾਗੀ ਹੋਵੇਗਾ। ਔਰ ਬੈਰਾਗੀ ਮਨੁੱਖਾਂ ਨੇ ਹੀ ਪ੍ਰਭੂ ਦੀ ਤਲਾਸ਼ ਕੀਤੀ ਹੈ, ਈਸ਼ਵਰ ਦੀ ਖੋਜ ਕੀਤੀ ਹੈ। ਆਪ ਫਿਰ ਇਸੇ ਵਿਚਾਰ ਦੀ ਲੜੀ ਨੂੰ ਅਗਾਂਹ ਤੋਰਦੇ ਆਇਆ ਇੰਝ ਬਿਆਨ ਕਰਦੇ ਨੇ, ਫਰੀਦਾ ਭੰਨੀ ਘੜੀ ਸੁਵਨਵੀ ਟੁੱਟੀ ਨਾਗਰ ਲੱਜੇ ਅਜਰਾਏਲ ਫਰੇਸ ਤਾਂ ਕੈ ਘਰ ਨਾਠੀ ਅਜੇ। ਲੱਜ ਲਾਜੂ ਰੱਸੀ, ਅੱਜ ਫਿਰ ਇਹ ਮੌਤ ਦਾ ਫਰਿਸ਼ਤਾ ਅਜਰਾਇਲ ਕਿਸੇ ਦੇ ਘਰ ਗਿਆ, ਅੱਜ ਫਿਰ ਕਿਸੇ ਦੀ ਸਵਾਸਾਂ ਦੀ ਸੋਹਣੀ ਰੱਸੀ ਟੁੱਟੀ ਹੈ, ਔਰ ਅੱਜ ਫਿਰ ਕਿਸੇ ਦੀ ਜੀਵਨ ਦੀ ਸੁੰਦਰ ਮਟਕੀ ਫੁੱਟ ਗਈ ਹੈ, ਸਵਾਸਾਂ ਦੀ ਰੱਸੀ ਟੁੱਟ ਗਈ ਹੈ। ਲਾਜ਼ਮੀ ਹੈ ਕਿਸੇ ਦੇ ਘਰ ਅੱਜ ਫਿਰ ਫਰਿਸ਼ਤਾ ਗਿਆ, ਅੱਜ ਫਿਰ ਮੌਤ ਦਾ ਫਰਿਸ਼ਤਾ ਅਜਰਾਇਲ ਗਿਆ, ਜਿਸਨੇ ਸੋਹਣੀ ਲੱਜ ਨੂੰ ਤੋੜ ਕੇ ਰੱਖ ਦਿੱਤਾ ਹੈ, ਸੋਹਣੀ ਘੜੀ ਨੂੰ ਤੋੜ ਕੇ ਰੱਖ ਦਿੱਤਾ ਹੈ। ਫਰੀਦਾ ਭੰਨੀ ਘੜੀ ਸੁਵਨਵੀ ਟੁੱਟੀ ਨਾਗਰ ਲੱਜ ਜੋ ਸੱਜਣ ਭੋਏ ਭਾਰ ਥੇ ਸੇ ਕਿਉਂ ਆਵੇ ਅੱਜ। ਬਾਬਾ ਫਰੀਦ ਕਹਿੰਦੇ ਨੇ ਟੁੱਟ ਗਈ ਸੋਹਣੀ ਘੜੀ, ਟੁੱਟ ਗਈ ਸਵਾਸਾਂ ਦੀ ਡੋਰੀ, ਪਰ ਜਿਹੜੇ ਮਨੁੱਖ ਜ਼ਮੀਨ ਦਾ ਭਾਰ ਬਣ ਕੇ ਹੀ ਜੀਵਦੇ ਰਹੇ ਉਹਨਾਂ ਲਈ ਪ੍ਰਭੂ ਦੀ ਦਰਗਾਹ ਵਿੱਚ ਥਾਂ ਨਹੀਂ ਸੀ। ਬੋਝ ਬਣ ਕੇ ਜੀਵੇ, ਫੁੱਲਾਂ ਦੀ ਤਰ੍ਹਾਂ ਜੀਵਣਾ ਉਹਨਾਂ ਨੂੰ ਆਇਆ ਹੀ ਨਾ, ਪਰਿਵਾਰ ਦਾ ਬੋਝ ਬਣੇ, ਸੰਸਾਰ ਦਾ ਬੋਝ ਬਣੇ, ਮਿੱਤਰਾਂ ਦਾ ਬੋਝ ਬਣੇ, ਪੁੱਤਰਾਂ ਦਾ ਬੋਝ ਬਣੇ, ਮਾਂ ਬਾਪ ਦਾ ਬੋਝ ਬਣੇ, ਪਤਨੀ ਦੇ ਸਿਰ ਦਾ ਵੀ ਭਾਰ ਬਣੇ। ਹਰ ਇੱਕ ਨੇ ਭਾਰ ਕਰਕੇ ਹੀ ਜੋ ਹੈ ਮਹਿਸੂਸ ਕੀਤਾ, ਇਸ ਤਰ੍ਹਾਂ ਦੇ ਜੋ ਭਾਰ ਬਣ ਕੇ ਜੀਵੇ ਮੁੜ ਕੇ ਉਹਨਾਂ ਨੂੰ ਇਹ ਜ਼ਿੰਦਗੀ ਕਿੱਥੇ ਨਸੀਬ। ਆਖਿਰ ਤੇ ਮੌਤ ਹੀ ਹੈ, ਔਰ ਭਾਰ ਬਣ ਕੇ ਜੀਵੇ ਖੁਦਾ ਦਾ ਦਰਬਾਰ ਤੇ ਨਸੀਬ ਹੋਇਆ ਨਾ, ਜ਼ਿੰਦਗੀ ਅਕਾਰਤ ਚਲੀ ਗਈ। ਫਰੀਦਾ ਬੇਨਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ ਕਵੀ ਚਲਨਾ ਆਇਆ ਪੰਜੇ ਵਕਤ ਮਸੀਦ। ਜਿਹੜੇ ਜ਼ਮੀਨ ਦਾ ਭਾਰ ਬਣ ਕੇ ਜੀਵੇ ਉਹ ਕੌਣ ਬੇਨਮਾਜ਼ੀ, ਜੋ ਨਮਾਜ਼ ਨਹੀਂ ਪੜ੍ਹਦੇ ਸਨ, ਤਲਾਵਤ ਨਹੀਂ ਕਰਦੇ ਸਨ, ਖੁਦਾ ਨੂੰ ਯਾਦ ਨਹੀਂ ਕਰਦੇ ਸਨ, ਆਪ ਕਹਿੰਦੇ ਨੇ ਹੇ ਕੁੱਤੇ, ਹੇ ਬੇਨਮਾਜ਼ੀ ਕੁੱਤੇ, ਇਹ ਕੁੱਤਿਆਂ ਲਈ ਇਹ ਰੀਤ ਚੰਗੀ ਨਹੀਂ, ਤੇਰੇ ਲਈ ਇਹ ਰੀਤ ਚੰਗੀ ਨਹੀਂ, ਤੂੰ ਕਦੀ ਵੀ ਮਸੀਦ ਦੇ ਚੱਲ ਕੇ ਨਹੀਂ ਆਇਆ, ਤੇਰੇ ਅੰਦਰ ਕਦੀ ਵੀ ਨਮਾਜ਼ ਪੜ੍ਹਨ ਦਾ ਸ਼ੌਕ ਨਹੀਂ ਪੈਦਾ ਹੋਇਆ, ਇਬਾਦਤ ਕਰਨ ਦੀ ਤੇਰੇ ਅੰਦਰ ਕਦੀ ਵੀ ਰੁਚੀਆਂ ਨਾ ਜਾਗੀਆਂ, ਤੂੰ ਤਾਂ ਲੋਭੀ ਕੁੱਤਾ ਹੀ ਬਣ ਕੇ ਜੋ ਹੈ ਰਹਿ ਗਿਆ। ਮੂਲ ਰੋਗ ਮਨ ਵਿੱਚ ਅਗਰ ਲੋਭ ਹੋਵੇ ਤਾਂ ਜ਼ਿੰਦਗੀ ਕੂਕਰ ਦੀ ਤਰ੍ਹਾਂ ਹੋ ਜਾਂਦੀ ਹੈ। ਦੁਆਰੇ ਦੁਆਰ ਸਵਾਨ ਜਿਉਂ ਡੋਲਤ ਨਹਿ ਸੁਧਰਾਮ ਭਜਨ ਕੀ। ਇਸ ਤਰ੍ਹਾਂ ਦੇ ਕੂਕਰਮੀ ਜ਼ਿੰਦਗੀ ਜੋ ਜੀਵਦੇ ਨੇ ਕੁੱਤਿਆਂ ਦੀ ਤਰ੍ਹਾਂ, ਬਾਬਾ ਫਰੀਦ ਉਹਨਾਂ ਨੂੰ ਪੁਕਾਰ ਕੇ ਆਵਾਜ਼ ਮਾਰ ਕੇ ਸਮਝਾਉਂਦੇ ਨੇ, ਉੱਠ ਫਰੀਦਾ ਉਜੂ ਸਾਜ, ਸੁਭੈ ਨਿਵਾਜ਼ ਗੁਜ਼ਾਰ, ਜੋ ਸਿਰ ਸਾਈਂ ਨਾਨਵੇ, ਸੋ ਸਿਰ ਕੱਪ ਉਤਾਰ। ਉੱਠ ਪ੍ਰਭਾਤ ਦੇ ਸਮੇਂ, ਉੱਠ ਉਜੂ ਸਾਜ, ਆਪਣਾ ਮੂੰਹ ਹੱਥ ਧੋ, ਪੈਰ ਧੋ, ਨਮਾਜ਼ ਪੜ੍ਹ, ਸਜਦਾ ਕਰ। ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਦਾ ਹੀ ਨਹੀਂ, ਵਾਕਈ ਉਹ ਸਿਰ ਲਾ ਦੇਣਾ ਚਾਹੀਦਾ, ਉਹ ਤੇ ਕੱਪ ਕੇ ਪਰੇ ਸੁੱਟ ਦੇਣਾ ਚਾਹੀਦਾ, ਉਹ ਤੇ ਧੜ ਦੇ ਨਾਲ ਸਿਰ ਹੋਣਾ ਹੀ ਨਹੀਂ ਚਾਹੀਦਾ। ਸਿਰ ਦਾ ਤੇ ਹੋਣਾ ਹੀ ਇਸ ਵਾਸਤੇ ਹੈ ਕਿ ਇਹ ਝੁਕੇ ਖੁਦਾ ਦੇ ਅੱਗੋਂ, ਤਾਂ ਕਿ ਖੁਦਾ ਦੀ ਸਾਰੀ ਖੁਦਾਈ ਸਿਰ ਦੇ ਅੰਦਰ ਵਸ ਜਾਏ। ਨਹੀਂ ਜਿਹੜੇ ਸਿਰ ਝੁਕਦੇ, ਫਿਰ ਬਾਬਾ ਫਰੀਦ ਕਹਿੰਦੇ ਨੇ ਕੀ ਕਰੀਏ ਉਹਨਾਂ ਦਾ, ਜੋ ਸਿਰ ਸਾਈ ਨਾਨਵੇ, ਸੋ ਸਿਰ ਕੱਪ ਉਤਾਰ, ਕੁੰਨੇ ਹੇਠ ਜਲਾਈਏ, ਬਾਲਣ ਸੰਧੀ ਥਾਏ, ਜੋ ਸਿਰ ਸਾਈ ਨਾਨਵੇ, ਸੋ ਸਿਰ ਕੀ ਜੇ ਕਾਏ, ਕੁੰਨੇ ਹੇਠ ਜਲਾਈਏ, ਬਾਲਣ ਸੰਧੀ ਥਾਏ। ਕੁੰਨੇ ਹਾਂਡੀ, ਜਿਸ ਦੇ ਦਾਲ ਸਬਜ਼ੀ ਬਣਾਈ ਦੀ ਹੈ, ਅੱਗ 'ਤੇ ਰੱਖੀ ਦੀ ਹੈ। ਜਿਹੜਾ ਸਿਰ ਖੁਦਾ ਦੇ ਅੱਗੋਂ ਝੁਕਿਆ ਨਹੀਂ, ਸਜਦਾ ਨਹੀਂ ਕੀਤਾ, ਉਸ ਨੂੰ ਤੇ ਬਾਲਣ ਬਣਾ ਕੇ ਕੁੰਨੇ ਹੇਠ, ਕੁੰਡੀ ਦੇ ਹੇਠ, ਹਾਂਡੀ ਦੇ ਹੇਠ ਜਲਾਉਣਾ ਚਾਹੀਦਾ ਹੈ, ਬਾਲਣ ਦੀ ਥਾਂ 'ਤੇ। ਵਾਕਈ ਉਹ ਸੁਰ ਇਤਨਾ ਸੁੱਕਿਆ ਹੋਇਆ ਹੈ, ਜਿਸ ਦੇ 'ਚ ਰੱਬੀ ਰਸ ਨਹੀਂ, ਉਹ ਤੇ ਲੱਕੜ ਦੀ ਤਰ੍ਹਾਂ ਸੁੱਕਿਆ ਹੋਇਆ ਹੈ, ਜਲਾ ਦੇਣਾ ਚਾਹੀਦਾ ਹੈ। ਬਾਬਾ ਫਰੀਦ ਕਹਿੰਦੇ ਨੇ ਉਸ ਸਿਰ ਦੀ ਕੋਈ ਅਹਿਮੀਅਤ ਨਹੀਂ, ਉਸ ਸਿਰ ਦੀ ਕੋਈ ਖਾਸੀਅਤ ਨਹੀਂ, ਜਿਸ ਸਿਰ ਦੇ 'ਚ ਰੱਬੀ ਰਸ ਨਹੀਂ ਹੈ। ਫਰੀਦਾ ਕਿੱਥੇ ਤੇਡੇ ਮਾਪਿਆਂ, ਜਿੰਨੀ ਤੂੰ ਜਣਿਓਏ, ਤੈਂ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣਿਓਏ। ਮੌਤ ਤੈਨੂੰ ਚੇਤੇ ਨਹੀਂ ਆ ਰਹੀ, ਦੂਸਰਿਆਂ ਦੀ ਮੌਤ ਤੈਨੂੰ ਪ੍ਰਭਾਵਿਤ ਨਹੀਂ ਕਰ ਰਹੀ। ਚੱਲ ਤੂੰ ਇਹ ਹੀ ਦੇਖ ਲੈ, ਤੇਰੇ ਮਾਂ ਬਾਪ ਕਿੱਥੇ ਨੇ, ਕਿੱਥੇ ਗਿਆ ਤੇਰਾ ਪਿਓ, ਕਿੱਥੇ ਗਿਆ ਤੇਰੀ ਮਾਂ, ਇਹ ਤੇ ਬਹੁਤ ਨਿਕਟਵਰਤੀ ਸਨ, ਇਹ ਤੇ ਬਹੁਤ ਨੇੜੇ ਸਨ। ਮੌਤ ਇਤਨੀ ਨੇੜੇ ਵੀ ਘਟਤ ਹੋਈ ਤਾਂ ਵੀ ਤੇਰੇ 'ਤੇ ਪ੍ਰਭਾਵ ਨਹੀਂ ਪਿਆ, ਤਾਂ ਵੀ ਤੂੰ ਆਪਣਾ ਮਰਨਾ ਕਬੂਲ ਨਹੀਂ ਕੀਤਾ, ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀਣਿਓ, ਪਤਾ ਨਹੀਂ ਕਿਸ ਪਾਸੇ ਉਹ ਚਲੇ ਗਏ, ਪਰ ਅਜੇ ਵੀ ਤੂੰ ਰਜਿਆ ਨਹੀਂ ਸੰਸਾਰ ਤੋਂ, ਅਤੇ ਅਜੇ ਵੀ ਤੇਰਾ ਦਿਲ ਪਤੀਜਿਆ ਨਹੀਂ, ਮੰਨਿਆ ਨਹੀਂ, ਮੌਤ ਹੋਣੀ ਹੈ, ਹੋਣੀ ਹੈ, ਹਰ ਹਾਲਤ ਵਿੱਚ ਹੋਣੀ ਹੈ। ऐसा तो मन ले और जिंदगी इस ढंग नाल बतीत कर। किस ढंग नाल? फरीदा मनु मैदान कर, टोए टिब्बे लाए अगे मूल ना आवसी, दोजक संदी भाए। ये टोए ते टिब्बे पदरे कर दे। कई दफा मनुख आप टिब्बे ते खड़ा हो जांदा है उच्ची छां ते, ते फिर खड नू वेखदा है। हंकारी अक्सर दूजियां नू नीवा समझदा है। उस दे सामने हर एक कोई खड ही है और आप टिब्बा है। बाबा फरीद कहिंदे नहीं, ये टिब्बे और ये खाइयां मैदान कर दे, पदरा कर दे, अपने हंकार नू परे सुट और किसे नू नीवा भी ना समझ। इटिबियां नू भर दे। तेनू फिर दोजक नसीब नहीं होवेगा। जो अगे दोजक दी अग बलदी पई है, फिर तू इस दिच नहीं जलेगा, इस दिच नहीं सड़ेगा। इस दोजक दी अग तो बचण लई मैदान बना ले अपने हिरदे नू। ना टिब्बे ते खड़ा हो और ना खड नू वेख, ना किसे नू नीवा समझ और ना ही अपने आप नू महान आखी जा। धन गुरु अर्जन देव जी महाराज बाबे फरीद दे सलोक नू खोल देने, किवें टिब्बिया नू पूरी है ते किवें खड्डा नू पूरी है। भाव टिब्बे हटा के किवें खड्डियां नू पूरी है, पदरा बनाइए, मैदान बनाइए। शैली कोई ढंग, कोई तौर तरीका। तो बाबा फरीद जिहड़ी गल रमज दे च कहे गए ने, धन गुरु अर्जन देव जी महाराज पंजवें गुरु नानक उसनू बहुत सुंदर शब्दां दे च खोलदे ने। अगला श्लोक गुरु अर्जन देव जी दा है, महला पंजवां।
फरीदा खालक खलक में खलक वसे रब माए, मंदा किसनु आखिए जां तिस बिन कोई नाए। ए फरीद, इंज समझिए कि सारी खलकत खालक दे च है और खालक सारी खलकत दे समाया होया है। तो कौन टिब्बा ते कौन खड, कौन उच्चा ते कौन नीवा। इस तरीके नाल मन पदरा हो सकदा है। भाव सारी खलकत नू खुदा दा रूप समझिए तो फिर हंकार नहीं पैदा होवेगा, फिर कोई नीवा भी नहीं दिखाई देवेगा। सब में जोत, जोत है सोए तिसके चानन, सब में चानन होए। तो धन गुरु अर्जन देव जी महाराज ने एक ढंग दस्या कि मन नू पदरा किवें करिए। खलकत दे खुदा नू वेखिए, सारी ही खलकत नू खुदा दा रूप समझिए तो फिर टिब्बे ढह जाणगे और खड्डा भर जाणगियां। मन पदरा हो जाएगा, हंकार मिट जाएगा और दूसरे दी निंदा भी नहीं करांगे, दूसरा खड भी प्रतीत नहीं होवेगा। अगां चल के बाबा फरीद अपनी रब्बी तड़पन इस सलोक दे बड़े निराले ढंग नाल पेश करते हैं। फरीदा जे दे नाला कप्या, जे गल कप्पे चुक, पवन न इती मामले, सहा न इती दुख।
जिस दिन दाई ने नाड़ू कटिया सी, जे किधरे उसे दिन थोड़ा जिहा मेरा मोह भी कट देंदी, इसनू भी कट देंदी। जिवें नाड़ू कटिया सी, जिवें नाड़ी कट के मां नाल संबंध तोड़िया सी, किधरे
ਇੱਕ ਛੁਰੀ ਹੋਰ ਮਾਰਦੀ, ਸੰਸਾਰ ਦੇ ਪਦਾਰਥਾਂ ਨਾਲ ਵੀ ਮੇਰਾ ਸੰਬੰਧ ਤੋੜ ਦਿੰਦੀ, ਸੰਸਾਰ ਦੇ ਨਾਲ ਵੀ ਮੇਰਾ ਸੰਬੰਧ ਤੋੜ ਦਿੰਦੀ, ਤਾਂ ਇਤਨੇ ਮਾਮਲੇ ਨਹੀਂ ਪੈਣੇ ਸਨ ਔਰ ਮੈਂ ਇਤਨਾ ਦੁੱਖ ਨਹੀਂ ਸਹਾਰਨਾ ਸੀ ਜਿਤਨਾ ਮੈਨੂੰ ਸਹਾਰਨਾ ਪਿਆ। ਇਹ ਦਾਈ ਤੂੰ ਨਾੜੂ 'ਤੇ ਕੱਟਿਆ, ਮੇਰੇ ਮੋਹ ਨੂੰ ਨਹੀਂ ਕੱਟ ਸਕੀ। ਬੜੀ ਸੋਹਣੀ ਦਲੀਲ ਬਾਬੇ ਫਰੀਦ ਨੇ ਜੋ ਹੈ ਪੇਸ਼ ਕਰ ਦਿੱਤੀ ਹੈ। ਦਾਈ ਨੇ ਨਾੜੂ ਕੱਟਿਆ, ਮਾਂ ਦੇ ਸਰੀਰ ਨਾਲ ਸੰਬੰਧ ਤੋੜਿਆ। ਆ ਗੁਰਦੁਆਰੇ ਬੈਠ ਸਤਸੰਗਤ ਦੇ ਵਿੱਚ ਗੁਰੂ ਉਹ ਨਾੜੀ ਕੱਟ ਦੇਗਾ ਜਿਸ ਕਰਕੇ ਤੇਰਾ ਮੋਹ ਪੈਦਾ ਹੁੰਦਾ ਹੈ ਔਰ ਪਦਾਰਥਾਂ ਨਾਲ ਗਲਤ ਸੰਬੰਧ ਜੁੜਦਾ ਹੈ, ਸੰਸਾਰ ਨਾਲ ਗਲਤ ਸੰਬੰਧ ਜੁੜਦਾ ਹੈ ਔਰ ਉਸ ਮਮਤਾ ਕਰਕੇ ਤੂੰ ਫਸ ਜਾਂਦਾ ਹੈ ਅਤੇ ਦੁੱਖ ਉਠਾਉਂਦਾ ਹੈ। ਗੁਰੂ ਇਸ ਸੰਬੰਧ ਨੂੰ ਤੋੜ ਕੇ ਰੱਖ ਦਿੰਦਾ ਹੈ ਔਰ ਪ੍ਰਭੂ ਨਾਲ ਜੋੜ ਦਿੰਦਾ ਹੈ। ਬਾਬਾ ਫਰੀਦ ਆਪਣੀ ਸਰੀਰਕ ਅਵਸਥਾ ਨੂੰ ਅਗਾਂਹ ਚੱਲ ਕੇ ਇੰਝ ਬਿਆਨ ਕਰਦੇ ਨੇ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਧਾਇ ਸੇ ਜਾਨੀ ਚੱਲ ਗਏ। ਦੰਦ ਰਹਿ ਗਏ ਨੇ ਚੱਬਣ ਚੱਲਣ, ਪੈਰ ਵੀ ਰਹਿ ਗਏ ਨੇ, ਰਤਨ ਹੁਣ ਜ਼ਬਾਨ ਤੋਂ ਵੀ ਸ਼ੁੱਧ ਬੋਲ ਨਹੀਂ ਨਿਕਲਦੇ। ਸੇ ਸੁਣੀਅਰ ਬਹਿ ਗਏ, ਕੰਨ ਵੀ ਰਹਿ ਗਏ ਨੇ, ਹੁਣ ਤੇ ਹੌਕੇ ਹੀ ਹੌਕੇ ਨੇ। ਕਿਉਂਕਿ ਗਿਆਨ ਇੰਦਰੇ ਕਮਜ਼ੋਰ ਹੋ ਗਏ ਨੇ ਤਾਂ ਹੁਣ ਰਸਾਂ ਦੀ ਲੋੜ ਵੀ ਨਹੀਂ ਰਹੀ, ਅਤੇ ਇਹ ਇੰਦਰੇ ਉਸ ਰਸ ਨੂੰ ਮਾਣ ਵੀ ਨਹੀਂ ਸਕਦੇ ਜਿਨ੍ਹਾਂ ਨੂੰ ਆਪਣੀ ਜਾਨ ਤੋਂ ਵੀ ਪਿਆਰਾ ਸਮਝੇ ਅਸੀਂ। ਉਹ ਜਾਨੀ ਚੱਲ ਗਏ, ਉਹ ਪਦਾਰਥ ਇੱਕ ਪਾਸੇ ਹੋ ਗਏ ਨੇ, ਕਿਉਂਕਿ ਦੰਦ ਰਹਿ ਗਏ, ਰਸਨਾ ਰਹਿ ਗਈ, ਕੰਨ ਰਹਿ ਗਏ, ਪੈਰ ਰਹਿ ਗਏ, ਹੱਥ ਰਹਿ ਗਏ, ਸਰੀਰ ਕੁਮਲਾ ਗਿਆ, ਕਮਜ਼ੋਰ ਹੋ ਗਿਆ, ਨਿਤਾਣਾ ਹੋ ਗਿਆ। ਅਗਾਂਹ ਚੱਲ ਕੇ ਬਾਬਾ ਫਰੀਦ ਕਹਿੰਦੇ ਨੇ, ਅਗਰ ਤੂੰ ਮਨ ਵਿੱਚ ਹਰ ਵਕਤ ਦੂਸਰੇ ਦਾ ਭਲਾ ਹੀ ਸੋਚ, ਭਲੇ ਹੀ ਸੋਚ, ਹਰ ਵਕਤ ਸੋਚਦਾ ਰਹਿ ਤਾਂ ਤੇਰੀ ਦੇਹੀ ਨੂੰ ਕੋਈ ਰੋਗ ਨਹੀਂ ਵਿਆਪੇਗਾ ਔਰ ਸੰਸਾਰ ਦਾ ਜ਼ਰਾ ਜ਼ਰਾ ਵੀ ਤੇਰਾ ਭਲਾ ਮੰਗੇਗਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਜੋ ਤੇਰੇ ਨਾਲ ਵਧੇਕੀ ਵੀ ਕਰੇ, ਜੋ ਤੇਰੇ ਨਾਲ ਬੁਰਾ ਵੀ ਕਰੇ, ਬੁਰਾਈ ਦਾ ਬਦਲਾ ਬੁਰਾਈ ਨਾਲ ਨਾ ਦੇ। ਫਿਰ ਮਨ ਵਿੱਚ ਗੁੱਸਾ ਵੀ ਨਾ ਧਾਰਨ ਕਰ, ਅਗਰ ਤੂੰ ਗੁੱਸਾ ਧਾਰਨ ਕੀਤਾ ਹੈ ਤਾਂ ਬੁਰੇ ਦਾ ਬੁਰਾ ਕਬੂਲ ਕਰ ਲਿਆ, ਮਨ ਵਿੱਚ ਗੁੱਸਾ ਵੀ ਨਾ ਲਿਆ, ਕਿਉਂਕਿ ਗੁੱਸਾ ਲਿਆਏਗਾ ਤਾਂ ਉਸਦਾ ਬੁਰਾ ਮੰਗੇਗਾ ਔਰ ਜਦ ਬੁਰਾ ਤੂੰ ਮੰਗਣਾ ਸ਼ੁਰੂ ਕਰ ਦਿੱਤਾ ਤਾਂ ਤੂੰ ਵੀ ਉਸ ਬੁਰੇ ਦੇ ਤਲ 'ਤੇ ਹੀ ਆ ਕੇ ਖੜਾ ਹੋ ਗਿਆ। ਉਸਨੇ ਤੇਰਾ ਬੁਰਾ ਕੀਤਾ, ਤੂੰ ਉਸਦਾ ਬੁਰਾ ਮੰਗ ਰਿਹਾ, ਬਰਾਬਰੀ ਹੋ ਗਈ। ਫਰਕ ਸਿਰਫ ਇਤਨਾ ਹੈ, ਉਹ ਬੁਰਾ ਕਰ ਸਕਿਆ, ਤੂੰ ਬੁਰਾ ਮੰਗ ਸਕਿਆ। ਤਾਂ ਫਰੀਦ ਕਹਿੰਦੇ, ਨਹੀਂ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗ ਗਈ, ਪੱਲੇ ਸਭ ਕੁਛ ਪਾਏ। ਤੇਰੀ ਦੇਹੀ ਨੂੰ ਕਿਸੇ ਵੀ ਤਰ੍ਹਾਂ ਦਾ ਰੋਗ ਨਹੀਂ ਲੱਗੇਗਾ, ਤੂੰ ਸਵਸਥ ਰਹੇਗਾ, ਤੰਦਰੁਸਤ ਰਹੇਗਾ ਔਰ ਸਾਰੀ ਸੌਗਾਤ ਖੁਦਾ ਦੀ ਆਪਣੇ ਪੱਲੇ 'ਚ ਪਾ ਲਵੇਂਗਾ। ਫਰੀਦਾ ਪੰਖ ਪਰਾਉਣੀ ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਭਾ ਸਿਉਂ ਚੱਲਣ ਕਾ ਕਰ ਸਾਜੇ। ਇਹ ਫਰੀਦਾ ਮਨੁੱਖ ਤੇ ਪੰਛੀ ਦੀ ਤਰ੍ਹਾਂ ਹੈ ਔਰ ਸੰਸਾਰ ਦੇ ਬਗੀਚੇ ਦੇ ਵਿੱਚ ਇਹ ਪ੍ਰਾਹੁਣਾ ਹੀ ਹੈ। ਇਹ ਦਰਖਤ ਤੇ ਸਿਰਫ ਰਾਤ ਕੱਟਣ ਲਈ ਹੈ। ਜੈਸੇ ਸਵੇਰੇ ਦਾ ਧੌਂਸਾ ਵੱਜੇਗਾ ਉੱਡਣਾ ਪਏਗਾ, ਜਾਣਾ ਪਏਗਾ, ਛੋੜਨਾ ਪਏਗਾ। ਆਪ ਪੰਛੀ ਦੀ ਤਰ੍ਹਾਂ ਸੰਸਾਰ ਨੂੰ ਕਹਿੰਦੇ ਨੇ। ਜਿਵੇਂ ਪੰਛੀ ਰਹਿੰਦਾ ਹੈ ਦਰਖਤ 'ਤੇ, ਇਸ ਤਰ੍ਹਾਂ ਹੀ ਤੂੰ ਸੰਸਾਰ ਦੇ 'ਚ ਹੈ। ਜੈਸੇ ਤਰਵਰ ਪੰਖ ਬਸੇਰਾ, ਸ਼੍ਰੀ ਰਵਿਦਾਸ ਜੀ ਮਹਾਰਾਜ, ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ। ਅਤੇ ਜੇ ਪੰਛੀ ਦੀ ਤਰ੍ਹਾਂ ਹੀ ਤੂੰ ਰਾਤ ਹੀ ਕੱਟਣੀ ਹੈ, ਜ਼ਿੰਦਗੀ ਦੀ ਰਾਤ ਹੀ ਬਤੀਤ ਕਰਨੀ ਹੈ, ਤੂੰ ਦਰਖਤ ਨਾਲ ਪਕੜ ਕੇ ਅਤੇ ਜਕੜ ਕੇ। ਜੈਸੇ ਸਵੇਰੇ ਦਾ ਧੌਂਸਾ ਵੱਜੇਗਾ ਤੈਨੂੰ ਜਾਣਾ ਪਏਗਾ, ਜੈਸੇ ਮੌਤ ਆਈ ਉੱਡਣਾ ਪਏਗਾ, ਦਰਖਤ ਜੋ ਹੈ ਛੋੜਨਾ ਪਏਗਾ। ਫਰੀਦਾ ਰਾਤ ਕਥੂਰੀ ਵੰਡੀਏ, ਸੁੱਤਿਆਂ ਮਿਲੇ ਨਾ ਭਾਉ, ਜਿੰਨਾ ਨੈਣ ਨਿੰਦਰਾਵਲੇ, ਤਿੰਨਾ ਮਿਲਣ ਕੋ ਆਉ। ਰਾਤ ਨੂੰ ਕਸਤੂਰੀ ਵੰਡੀ ਜਾਂਦੀ ਹੈ, ਭਾਵ ਖੁਦਾ ਦੀ ਬਰਕਤ, ਪਰ ਉਸ ਵਕਤ ਅੱਖੀਆਂ 'ਚ ਨੀਂਦ ਆਉਂਦੀ ਹੈ। ਬਰਕਤ ਨੂੰ ਝੋਲੀ ਦੇ 'ਚ ਪਾ ਸਕੀਏ ਜਾਗਰਤੀ ਚਾਹੀਦੀ ਹੈ। ਸੁੱਤੇ ਮਨੁੱਖ ਦੀ ਝੋਲੀ ਦੇ 'ਤੇ ਸੌਗਾਤ ਡੁੱਲ ਜਾਏਗੀ। ਜਿੰਨਾ ਵੀ ਅੱਖਾਂ ਦੇ 'ਚ ਉਸ ਸਮੇਂ ਨੀਂਦ ਹੈ, ਪ੍ਰਭਾਤ ਦੇ ਸਮੇਂ ਅੰਮ੍ਰਿਤ ਵੇਲੇ, ਸਿਵਾਏ ਲਾਨਤਾਂ ਤੋਂ ਉਹਨਾਂ ਦੇ ਪੱਲੇ ਹੋਰ ਕੁਛ ਵੀ ਨਹੀਂ ਪੈਂਦਾ। ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਬੜਾ ਸੁੰਦਰ ਕਹਿੰਦੇ ਨੇ, ਦੁਆ ਕੁੰ ਬਾ ਸ਼ਬ ਚੂੰ ਗਦਾਇਆ ਸੋਜ, ਅਗਰ ਮੇ ਕੁਨੀ ਬਾਦਸ਼ਾਹੀ ਬਰੋਜ਼। ਇਹ ਮਨੁੱਖ, ਜੇ ਤੂੰ ਦਿਨ ਦੇ ਸਮੇਂ ਮਨੁੱਖਾਂ ਦੇ 'ਚ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ, ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾਇਆ ਕਰ। ਜੋ ਰਾਤ ਦੇ ਸਮੇਂ ਖੁਦਾ ਦੇ ਮੰਗਤੇ ਨਹੀਂ ਬਣਦੇ, ਗਦਾਗਰ ਨਹੀਂ ਬਣਦੇ, ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ। ਤਾਂ ਬਹੁਤ ਸੁੰਦਰ ਕਹਿ ਰਹੇ ਨੇ ਬਾਬਾ ਫਰੀਦ, ਖੁਦਾ ਦੀ ਬਖਸ਼ਿਸ਼ ਕਸਤੂਰੀ ਉਹ ਰਹਿਮਤ ਰਾਤ ਨੂੰ ਹੀ ਵੰਡੀ ਜਾਂਦੀ ਹੈ, ਪਰ ਜਿਹੜੀਆਂ ਅੱਖਾਂ ਨਿੰਦਰਾਵਲੀਆਂ ਰਹਿ ਜਾਂਦੀਆਂ ਨੇ ਉਹ ਇਸ ਸੌਗਾਤ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ। ਅਗਲਾ ਸਲੋਕ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਜਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਜੋ ਆਪਣੇ ਖਿਆਲ ਦੀ ਇਸੇ ਸਲੋਕ ਦੇ ਨਾਲ ਪ੍ਰੋੜਤਾ ਕਰਦੇ ਨੇ ਔਰ ਖੋਲਦੇ ਨੇ। ਮਹੱਲਾ ਪੰਜਵਾਂ। ਵਾਸਤਵਿਕ ਇਹ ਖੋਲ੍ਹਣ ਦੀ ਲੋੜ ਇਸ ਵਾਸਤੇ ਪਈ ਕਿ ਫਰੀਦ ਨੇ ਆਪਣੇ ਉਪਰੋਕਤ ਸਲੋਕ ਦੇ 'ਚ ਐਸਾ ਵੀ ਕਹਿ ਦਿੱਤਾ ਹੈ, ਇੱਕ ਭੁਲੇਖਾ ਸੀ ਮੈਨੂੰ ਜਦ ਮੈਂ ਖੱਡ ਦੇ 'ਚ ਖੜਾ ਸੀ, ਤਾਂ ਮੈਂ ਐਸਾ ਸਮਝਦਾ ਸੀ ਉਹ ਜੋ ਟਿੱਬੇ 'ਤੇ ਖੜੇ ਨੇ ਉਹ ਸੁਖੀ ਨੇ, ਆਨੰਦਿਤ ਨੇ, ਪਰ ਜਦ ਅੱਜ ਮੈਂ ਟਿੱਬੇ 'ਤੇ ਚੜ ਗਿਆ ਤਾਂ ਹੁਣ ਮੈਨੂੰ ਖੜ ਦੇ ਸਾਰੇ ਹੀ ਦੁਖੀ ਦਿਖਾਈ ਦਿੰਦੇ ਨੇ। ਕਹਿਣ ਦਾ ਇਹ ਦੂਸਰਾ ਇੱਕ ਢੰਗ ਜੋ ਬਾਬੇ ਫਰੀਦ ਨੇ ਇਸ ਅਗਲੇ ਸਲੋਕ ਦੇ 'ਚ ਵਰਣਨ ਕੀਤਾ ਹੈ, ਅਤੇ ਜਿਸ ਨੂੰ ਅਗਾਂਹ ਚੱਲ ਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਖੋਲ੍ਹਦੇ ਨੇ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਈਐ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ।
ਮੈਂ ਸਮਝਦਾ ਸੀ ਦੁਖੀ ਕੇਵਲ ਮੈਂ ਹੀ ਹਾਂ, ਬੇਜ਼ਾਰ ਕੇਵਲ ਮੈਂ ਹੀ ਹਾਂ, ਤਣਾਓ ਗ੍ਰਸਤ ਸਿਰਫ ਮੈਂ ਹੀ ਹਾਂ। ਸਾਰੀ ਦੁਨੀਆ ਸੁਖੀ ਹੈ, ਦੁੱਖਾਂ ਦੇ ਭਾਂਬੜ, ਦੁੱਖਾਂ ਦੀ ਅੱਗ ਸਿਰਫ ਮੇਰੇ ਘਰ ਦੇ 'ਚ ਹੀ ਬਲਦੀ ਪਈ ਹੈ। ਪਰ ਅੱਜ ਜਦ ਮੈਂ ਕੋਠੇ 'ਤੇ ਚੜ ਕੇ ਵੇਖਿਆ, ਗਿਆਨ ਦੇ ਕੋਠੇ 'ਤੇ ਚੜ ਕੇ ਵੇਖਿਆ, ਨਹੀਂ, ਇਹ ਸਿਰਫ ਮੇਰੇ ਘਰ ਦੇ 'ਚ ਹੀ ਅੱਗ ਨਹੀਂ ਬਲਦੀ ਸੀ, ਇਹ ਤਾਂ ਘਰ ਘਰ ਦੇ 'ਚ ਅੱਗ ਬਲਦੀ ਪਈ ਹੈ। ਹਰ ਬਸ਼ਰ ਦੁਖੀ ਹੈ, ਹਰ ਮਨੁੱਖ ਦੁੱਖਾਂ ਦੀ ਇੱਕ ਪੰਡ ਹੈ। ਕਿਸ ਪੇ ਖੋਲੋ ਗੰਠੜੀ ਦੁਖੀ ਭਰ ਆਇਆ, ਮਹਾਰਾਜ ਕਹਿੰਦੇ ਕਿਹਦੇ ਅੱਗੋਂ ਦੁੱਖਾਂ ਦੀ ਪੰਡ ਖੋਲੀਏ, ਅਗਲਾ ਪਹਿਲੇ ਹੀ ਖੋਲ ਕੇ ਰੱਖ ਦਿੰਦਾ ਹੈ। ਤੋ ਇਸ ਤਰ੍ਹਾਂ ਦੁੱਖ ਵਿਆਪਕ ਹੈ, ਘਰ ਘਰ ਦੇ 'ਚ ਦੁੱਖਾਂ ਦੀ ਅੱਗ ਪਈ ਬਲਦੀ ਹੈ। ਅਗਨੀ ਦਾ ਈਂਧਨ ਅਲੱਗ ਅਲੱਗ ਹੋ ਸਕਦਾ ਹੈ, ਪਰ ਅਗਨੀ ਤਾਂ ਹੈ। ਦੁੱਖਾਂ ਦੇ ਕਾਰਨ ਅਲੱਗ ਅਲੱਗ ਹੋ ਸਕਦੇ ਨੇ, ਪਰ ਦੁੱਖ ਤਾਂ ਆਪਣੀ ਥਾਂ 'ਤੇ ਮੌਜੂਦ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਇਸੇ ਸਲੋਕ ਨੂੰ ਖੋਲਦੇ ਨੇ ਕਿ ਕਿਧਰੇ ਮਾਯੂਸੀ ਨਾ ਪੈਦਾ ਹੋ ਜਾਏ ਕਿ ਸੰਸਾਰ ਵਾਕਈ ਦੁੱਖ ਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਤੋ ਪਾਤਸ਼ਾਹ ਕਹਿੰਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਮੱਲਾ ਪੰਜਵਾਂ, ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ, ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗੇ। ਇਹ ਠੀਕ ਹੈ ਕਿ ਇਹ ਧਰਤੀ ਬੜੀ ਸੁਹਾਵਣੀ ਹੈ, ਬਹੁਤ ਰੰਗਾਂ ਦੇ ਨਾਲ, ਪਦਾਰਥਾਂ ਨਾਲ ਭਰੀ ਹੋਈ ਹੈ, ਪਰ ਇਸ ਦੇ ਜ਼ਹਿਰ ਦੇ ਬਗੀਚੇ ਵੀ ਨੇ। ਪਰ ਜਿਨ੍ਹਾਂ ਨੂੰ ਗੁਰੂ ਨੇ ਨਿਵਾਜ ਲਿਆ, ਜਿਨ੍ਹਾਂ ਨੂੰ ਆਪਣੇ ਮੁਰਸ਼ਦ ਦੀ ਚਰਨ ਸ਼ਰਨ ਪ੍ਰਾਪਤ ਹੋ ਗਈ ਹੈ, ਉਹਨਾਂ ਨੂੰ ਇਹ ਦੁੱਖਾਂ ਦੀ ਅੱਗ ਨਹੀਂ ਪਾਉਂਦੀ, ਉਹਨਾਂ ਨੂੰ ਇਹ ਜ਼ਹਿਰ ਦੇ ਕੰਡੇ ਨਹੀਂ ਛੁਪਦੇ, ਔਰ ਉਹਨਾਂ ਲਈ ਇਹ ਧਰਤੀ ਸੁਹਾਵਣੀ ਹੋ ਜਾਂਦੀ ਹੈ, ਭੂਮ ਰੰਗਾਵਲੀ। ਉਹਨਾਂ ਲਈ ਤਾਂ ਇਹ ਜਗਤ, ਇਹ ਸੰਸਾਰ ਪ੍ਰਭੂ ਦਾ ਹੀ ਰੂਪ ਹੋ ਜਾਂਦਾ, ਪਰਮਾਤਮਾ ਦਾ ਰੂਪ ਹੋ ਜਾਂਦਾ। ਉਹਨਾਂ ਲਈ ਇਹ ਦੁੱਖਾਂ ਦੇ ਭਾਂਬੜ ਨਹੀਂ ਰਹਿੰਦੇ, ਇਹ ਜ਼ਹਿਰਾਂ ਦੇ ਕੰਡੇ ਜੋ ਹੈ ਨਹੀਂ ਰਹਿੰਦੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਕਹਿੰਦੇ ਨੇ, ਤਰਜ਼ੇ ਜ਼ਿੰਦਗੀ ਦੇ ਬਦਲਦੇ ਹਾਂ, ਸਾਰੇ ਦਾ ਸਾਰਾ ਸੰਸਾਰ ਬਦਲ ਜਾਂਦਾ ਹੈ। ਜੋ ਕੱਲ੍ਹ ਤੱਕ ਦੁੱਖਾਂ ਦੀ ਅੱਗ ਸੀ, ਉਹ ਭੂਮ ਰੰਗਾਵਲੀ ਬਣ ਜਾਂਦਾ ਹੈ। ਜੋ ਕੱਲ੍ਹ ਤੱਕ ਜ਼ਹਿਰੀਲੇ ਕੰਡੇ ਸੀ, ਅੱਜ ਖਿੜਿਆ ਗੁਲਿਸਤਾਨ ਬਣ ਜਾਂਦਾ ਹੈ, ਔਰ ਜੀਵਨ ਨੂੰ ਮੁਅੱਤਰ ਕਰ ਦਿੰਦਾ ਹੈ। ਤੋ ਮੂਲ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬੇ ਫਰੀਦ ਦੇ ਸਲੋਕ ਦੇ ਨਾਲ ਕਹਿੰਦੇ ਨੇ, ਜਦ ਵੀ ਕਿਸੇ ਨੂੰ ਮੁਰਸ਼ਦ ਮਿਲ ਜਾਂਦਾ ਹੈ, ਜਦ ਵੀ ਕੋਈ ਸਤਸੰਗ ਦੇ ਚਲਾ ਜਾਂਦਾ ਹੈ, ਜਿਸ ਨੂੰ ਵੀ ਗੁਰੂ ਨਿਵਾਜ ਲੈਂਦਾ ਹੈ, ਉਸਦੀ ਜੀਵਨ ਦੀ ਧਰਤੀ ਰੰਗਾਵਲੀ ਹੋ ਜਾਂਦੀ ਹੈ, ਔਰ ਉਹ ਦੁੱਖਾਂ ਦੀ ਅੱਗ ਤੋਂ ਬਚ ਜਾਂਦਾ ਹੈ। ਮਹੱਲਾ ਪੰਜਵਾਂ, ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕੇਈ ਪਾਇਨ ਜਿਨ੍ਹਾਂ ਪਿਆਰੇ ਨੇ। ਜਵਾਨੀ ਦੀ ਉਮਰ ਹੋਵੇ, ਸੁੰਦਰ ਕਾਇਆ ਹੋਵੇ, ਅਰੋਗ ਸਰੀਰ ਹੋਵੇ, ਕੋਈ ਵਿਰਲੇ ਹੀ ਨੇ ਜੋ ਪ੍ਰਭੂ ਦਾ ਚਿੰਤਨ ਕਰਦੇ ਹੋਵਨ, ਪਰਮਾਤਮਾ ਨੂੰ ਯਾਦ ਕਰਦੇ ਹੋਵਨ। ਅਕਸਰ ਐਸਾ ਹੁੰਦਾ ਹੈ, ਉਮਰ ਢਹਿਣ ਲੱਗਦੀ ਹੈ, ਉਮਰ ਗੁਜ਼ਰਨ ਲੱਗਦੀ ਹੈ, ਸਰੀਰ ਕੁਮਲਾ ਜਾਂਦਾ ਹੈ, ਸੁੱਕ ਜਾਂਦਾ ਹੈ, ਉਦੋਂ ਬੰਦਾ ਸੋਚਦਾ ਹੈ, ਪ੍ਰਭੂ ਦਾ ਚਿੰਤਨ ਕਰੀਏ, ਰੱਬ ਨੂੰ ਯਾਦ ਕਰੀਏ। ਜਦਕਿ ਸਰੀਰਕ ਸ਼ਕਤੀ ਤੋਂ ਬਿਨਾਂ ਧਨ ਨਹੀਂ ਕਮਾਇਆ ਜਾ ਸਕਦਾ, ਸਰੀਰਕ ਸ਼ਕਤੀ ਤੋਂ ਬਿਨਾਂ ਧਰਮ ਵੀ ਨਹੀਂ ਕਮਾਇਆ ਜਾ ਸਕਦਾ।
आखिर बल तो चाहिए साधना करन लई, तपस्या करन लई, जप करन लई, तप करन लई, सेवा करन लई। शरीर दे च बल नहीं है तो संसार दे काम नहीं हो सकते, पर शरीर दे च बल नहीं है तो साधना भी नहीं हो सकती, तपस्या भी नहीं हो सकती। इस वास्ते धन गुरु अर्जन देव जी महाराज फरमान करते ने, उम्र सुहावड़ी होवे, अरोग काया होवे, हे फरीद कोई विरले ही ने जिन्हां दी रसना तो खुदा दा नाम निकलदा है अल्लाह दी बंदगी करदे ने।